ਤਨਵਾਖੇ ਗੁਰੂ ਸਾਹਿਬ ਜੀਓ ਮੈਂ ਤਨ ਦੀਵਾਨ ਤੂੰ ਹੈ ਮੇਰੇ ਸੁਆਮੀ ਮੈਂ ਤੁਧ ਅਗੈ ਅਰਦਾਸ ਮੈਂ ਹੋਰ ਥਾਂ ਨਾਹੀ ਜਿਸ ਪਹਿ ਕਰੋਂ ਬੇਨੰਤੀ ਮੇਰਾ ਦੁੱਖ ਸੁਖ ਤੁਝ ਹੀ ਪਾਸ ਡੰਡੋਤ ਬੰਧਨ ਅਨਿਕ ਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਡੋਲਨ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੋ ਹਫ਼ਤਾਵਾਰੀ ਗੁਰਮਤ ਦੀਵਾਨ ਸਜਾਏ ਜਾਂਦੇ ਨੇ ਇਸ ਵਿਸ਼ੇਸ਼ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਦੇ ਅੰਮ੍ਰਿਤ ਬਚਨ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਔਰ ਕੀਰਤਨ ਦੀ ਸਮਾਪਤੀ ਤੇ ਭਾਈ ਸਾਹਿਬ ਜੀ ਹਜ਼ੂਰ ਦੇ ਉਸ ਅੰਮ੍ਰਿਤ ਬਚਨ ਨੂੰ ਸਾਂਝਾ ਕਰ ਰਹੇ ਸਨ ਕਿ ਪਾਰ ਬ੍ਰਹਮ ਪਰਮੇਸ਼ਵਰ ਇੱਕ ਪਿਤਾ ਮਾਂ ਦੀ ਤਰ੍ਹਾਂ ਨੇ ਜੋ ਕੁਝ ਆਪਣੀ ਜ਼ਬਾਨ ਤੋਂ ਆਪਾਂ ਮੰਗਨੇ ਖਾਂ ਪਾਰ ਬ੍ਰਹਮ ਪਰਮੇਸ਼ਵਰ ਵਾਹਿਗੁਰੂ ਜੀ ਉਹ ਕੁਝ ਦੇਣ ਦੇ ਸਮਰੱਥ ਨੇ। ਆਓ ਇਸੇ ਹੀ ਅੰਮ੍ਰਿਤ ਬਚਨ ਨੂੰ ਆਧਾਰ ਬਣਾ ਕੇ ਆਪ ਜੀ ਦੇ ਸਨਮੁਖ ਕੁਝ ਬੇਨਤੀਆਂ ਇਸ ਵਰੇ ਦੇ ਇਸ ਪਹਿਲੇ ਦੀਵਾਨ ਦੀ ਹਾਜ਼ਰੀ ਵਿੱਚ ਕਰ ਸਕਾਂ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਆਪ ਜਿਤਨੇ ਸਾਹਿਬ ਦੇ ਹਜ਼ੂਰ ਹਾਜ਼ਰ ਹੋ ਬਖਸ਼ੋ ਆਸ਼ੀਸ਼ ਪਿਆਰ ਅਦਬ ਨਾਲ ਗੁਰੂ ਬਖਸ਼ੀ ਫਤਿਹ ਸਵੀਕਾਰ ਕਰੋ ਔਰ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਜਿਹੜਾ ਅਸੀਂ ਸ਼ਬਦ ਵਰਤਨੇ ਹਾਂ, ਪਰਮਾਤਮਾ ਸ਼ਬਦ ਵਰਤਨੇ ਹਾਂ, ਜਾਂ ਰੱਬ ਅੱਲਾ ਗੋਪਾਲ ਸ਼ਬਦ ਵਰਤਨੇ ਹਾਂ, ਇਹ ਸਾਰੇ ਦੇ ਸਾਰੇ ਸ਼ਬਦ ਉਸ ਪਰਮ ਸੱਤਾ ਵਾਸਤੇ ਨੇ ਜਿਨ੍ਹਾਂ ਨੂੰ ਅਸੀਂ ਸਰਬ ਕਲਾ ਸਮਰੱਥ ਮੰਨੇ ਹਾਂ। ਪਰ ਇੱਕ ਪਾਸੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕਹਿ ਰਹੀ ਏ ਕਿ ਪਰਮਾਤਮਾ ਦਾ ਇਨਸਾਨ ਦੀ ਤਰ੍ਹਾਂ ਚੱਕਰ ਚਿੰਨ ਕੋਈ ਨਹੀਂ, ਉਹ ਰੂਪ ਰੇਖ ਭੇਖ ਰੰਗ ਤੋਂ ਨਿਆਰਾ ਹੈ। ਔਰ ਖਾਸ ਕਰਕੇ ਜਦੋਂ ਅਸੀਂ ਸੁਬਾਹ ਅੰਮ੍ਰਿਤ ਵੇਲੇ ਨਿਤਨੇਮ ਕਰਨੇ ਹਾਂ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਾਪ ਸਾਹਿਬ ਜੀ ਦੀ ਬਾਣੀ ਦਾ ਪਹਿਲਾ ਸ਼ੰਤ ਜਿਹੜਾ ਛਪੈ ਸ਼ੰਤ ਹੈ, ਉਸ ਵਿਚ ਦਾਤਾਰ ਨੇ ਉਸ ਪਰਮ ਸਸਤੀ ਪਰਮ ਸੱਤਾ ਜਿਸ ਨੂੰ ਅਸੀਂ ਰੋਜ਼ ਪੜ੍ਹਨੇ ਆ, ਚੱਕਰ ਚਿੰਨ ਅਰ ਵਰਨ ਜਾਤ ਅਰ ਪਾਤ ਨਿਹਨ ਜੇ, ਅਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹੇ, ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਾਹਾਨ ਗਣੀਜੈ। ਕੱਲ ਸ਼ਾਮ ਦੇ ਦੀਵਾਨ ਚ ਸਨਹੋਜ਼ੇ ਸ਼ਾਇਦ ਇਹ ਮੈਂ ਬੇਨਤੀ ਵੀ ਕੀਤੀ ਸੀ ਕਿ ਉਸ ਦਾ ਕੋਈ ਰੂਪ ਨਹੀਂ, ਉਸ ਦੇ ਸਾਡੇ ਹੱਥਾਂ ਦੀ ਤਰ੍ਹਾਂ ਕੋਈ ਨਿਸ਼ਾਨ ਨਹੀਂ, ਉਸ ਪਰਮ ਸੱਤਾ ਦੀ ਕੋਈ ਜ਼ਾਤ ਨਹੀਂ, ਉਸ ਦੀ ਕੋਈ ਆਪਣੀ ਗੋਤ ਨਹੀਂ, ਕੋਈ ਬਰਾਦਰੀ ਨਹੀਂ। ਚੱਕਰ ਚਿੰਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕੇ, ਉਸ ਨੂੰ ਕੋਈ ਕਹਿਣ ਦਾ ਵੀ ਯਤਨ ਕਰੇ ਤੇ ਕਿਸੇ ਵਿਦਵਾਨ ਚ ਕਿਸੇ ਸੂਝਵਾਨ ਚ ਇੰਨੀ ਸਮਰੱਥਾ ਨਹੀਂ ਕਿ ਉਸ ਨੂੰ ਕਹਿਣ ਤੋਂ ਬਾਅਦ ਕਹਿ ਵੀ ਉਸ ਪਰਮ ਸੱਚ ਨੂੰ ਮੈਂ ਪੂਰਾ ਬਿਆਨ ਕਰ ਦਿੱਤਾ, ਇਸ ਤੋਂ ਅੱਗੇ ਉਹ ਕੁਛ ਵੀ ਨਹੀਂ। ਬੇਨਤੀ ਥੋੜੀ ਸੁਣਿਓ, ਜੋ ਭਾਈ ਸਾਹਿਬ ਸ਼ਬਦ ਪੜਿਆ ਉਹੀ ਮੈਂ ਅਰਜ਼ ਕਰਨੀ ਹੈ ਕਿ ਇਹ ਕੋਈ ਨੀ ਕਹਿ ਸਕਦਾ ਜੋ ਬੋਲ ਦਿੱਤਾ ਬਸ, ਇਸ ਤੋਂ ਅੱਗੇ ਕੁਛ ਨੀ, ਉਹਦੇ ਲਈ ਹੈ ਹੀ ਨੀ ਕੀ ਅੱਗੇ ਬੋਲੀਏ। ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਜਿੰਨੇ ਮਹਾਂਪੁਰਖਾਂ ਬਾਣੀਕਾਰਾਂ ਦੀ ਬਾਣੀ ਹੈ, ਉਹਨਾਂ ਸਾਰੇ ਬਾਣੀਕਾਰਾਂ ਨੇ ਆਪਣੀ ਰਸਨਾ ਤੋਂ ਆਪਣੀ ਜ਼ਬਾਨ ਤੋਂ ਉਸ ਦੀਆਂ ਸਿਫਤਾਂ ਜ਼ਰੂਰ ਕੀਤੀਆਂ, ਪਰ ਕਿਸੇ ਬਾਣੀਕਾਰ ਨੇ ਇਹ ਨਹੀਂ ਕਿਹਾ ਕਿ ਜਿਹਦੀ ਗੱਲ ਮੈਂ ਤੁਹਾਨੂੰ ਸੁਣਾਉਣ ਲੱਗਾ ਮੈਂ ਉਹਦਾ ਅੰਤ ਪਾ ਲਿਆ ਹੈ। ਅਸੀਂ ਜਪਜੀ ਸਾਹਿਬ ਪੜ੍ਹਨੇ ਆ, ਗੁਰੂ ਸਾਹਿਬ ਜੀ ਦਾ ਇੱਕ ਪਵਿੱਤਰ ਉਹ ਪੌੜੀ ਜਿਹੜੀ ਪੌੜੀ ਸੋਦਰ ਤੋਂ ਪਹਿਲਾਂ ਸ਼ੁਰੂ ਹੁੰਦੀ, ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀ ਹੈ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ, ਉਹਦੇ ਵਿਚ ਸਤਿਗੁਰੂ ਨੇ ਉਹਨਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਨੇ ਪਰਮ ਸੱਤ ਨੂੰ ਬਿਆਨਣ ਦੀ ਕੋਸ਼ਿਸ਼ ਕੀਤੀ, ਬਿਆਨਿਆ ਵੀ। ਉਸ ਵਿਚ ਅਸੀਂ ਪੜ੍ਹਨੇ ਆ, ਆਖੇ ਈਸ਼ਰ ਆਖੇ ਸਿੱਧ ਆਖੇ ਕੇਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁਨ ਜਨ ਸੇਵ, ਇਹ ਸਾਰਿਆਂ ਦਾ ਜ਼ਿਕਰ ਕੀਤਾ ਆਖਦੇ ਨੇ। ਆਖੇ ਸੁਰ ਨਰ ਮੁਨ ਜਨ ਸੇਵ ਕੇਤੇ ਆਖੇ, ਕਈ ਅੱਜ ਵੀ ਕਹਿ ਰਹੇ ਨੇ, ਕਈ ਕਹਿਣ ਦਾ ਯਤਨ ਕਰਦੇ ਨੇ ਤੇ ਕਈ ਉਸ ਪਰਮ ਸੱਤ ਨੂੰ ਬੋਲ ਬੋਲ ਕੇ ਕਹਿ ਕਹਿ ਕੇ ਦੁਨੀਆਂ ਤੋਂ ਕੂਚ ਕਰ ਗਏ। ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਬਚਨ ਕਰਦੇ ਆ ਕਿ ਜਿੰਨੇ ਅੱਜ ਤੀਕਰਾਂ ਪਰਮਾਤਮਾ ਦੇ ਸੰਬੰਧ ਵਿਚ ਕਹਿਣ ਵਾਲੇ ਆਏ ਉਹ ਕਿਸੇ ਵੀ ਧਰਮ ਨਾਲ ਸੰਬੰਧਿਤ ਸਨ। ਕਹਿਣ ਲੱਗੇ ਜਿੰਨੇ ਵੀ ਕਹਿਣ ਵਾਲੇ ਆਏ ਜੇ ਇੰਨੇ ਇੱਕੋ ਵਕਤ ਵਿਚ ਫਿਰ ਦੁਬਾਰਾ ਪੈਦਾ ਹੋ ਜਾਣ ਜਿਹੜੇ ਜਾ ਚੁੱਕੇ ਨੇ, ਸਾਰੇ ਇਕੱਠੇ ਹੋ ਕੇ ਇੱਕ ਜ਼ਬਾਨ ਨਾਲ ਫਿਰ ਪੁਕਾਰਨ, ਤੇ ਸਤਿਗੁਰੂ ਕਹਿੰਦੇ ਨੇ ਫਿਰ ਵੀ ਇਕੱਠੇ ਹੋ ਕੇ ਉਸ ਪਰਮ ਸੱਚ ਨੂੰ ਬਿਆਨ ਨਹੀਂ ਕਰ ਸਕਣਗੇ। ਕੇਤੇ ਆਖੇ ਆਖਣ ਪਾਹੇ ਕੇਤੇ ਕਹਿ ਕਹਿ ਉੱਠ ਉੱਠ ਜਾਹੇ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕਈ, ਉਸ ਨੂੰ ਕੌਣ ਕਹਿ ਸਕਦਾ ਹੈ, ਉਸ ਨੂੰ ਮੁਕੰਮਲ ਕੋਈ ਬਿਆਨ ਨਹੀਂ ਕਰ ਸਕੇਗਾ। ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਸ਼ਬਦ ਹੈ ਜੀ, ਸ੍ਰੀ ਰਾਗ ਚ ਸਤਿਗੁਰੂ ਨੇ ਉਸ ਸ਼ਬਦ ਚ ਚਾਰ ਉਹਦੇ ਪਦੇ ਨੇ, ਉਸ ਵਿਚ ਸਤਿਗੁਰੂ ਨੇ ਸਮਾਧੀ ਦਾ ਕਰਾਮਾਤੀ ਸ਼ਕਤੀਆਂ ਦਾ ਇਥੋਂ ਤੱਕ ਕਿ ਵਿਦਿਆ ਦਾ ਹੋਰ ਤਪੱਸਿਆ ਜਿਹੜੀ ਪੁਰਾਣੇ ਲੋਕ ਕਰਦੇ ਸਨ ਉਹਦਾ ਜ਼ਿਕਰ ਕੀਤਾ, ਪਰ ਸਭ ਕਾਸੇ ਦਾ ਜ਼ਿਕਰ ਕਰਕੇ ਇੱਕੋ ਤੁਕ ਤੇ ਚਾਰੇ ਪਦੇ ਸੰਪੂਰਨ ਕੀਤੇ ਕਿ ਇੰਨਾ ਕੁਝ ਕਰਕੇ ਵੀ ਤੇਰੇ ਬਾਰੇ ਕੁਛ ਨਹੀਂ ਬੋਲਿਆ ਜਾ ਸਕਦਾ। ਉਹ ਸ਼ਬਦ ਮਹਾਰਾਜ ਜੀ ਦਾ ਹੈ ਜੀ ਕਿ ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੋਈ ਗੁਫਾ ਨਾ ਦੇਖਾ, ਸੁਪਨਾ ਸੌਣ ਨਾ ਥਾਉ। ਸ੍ਰੀ ਰਾਗ ਦਾ ਇਹ ਸ਼ਬਦ ਹੈ ਬਾਬਾ ਜੀ ਦਾ। ਕੋਟ ਕੋਟੀ ਮੇਰੀ ਆਰਜਾ, ਮੇਰੀ ਆਰਜਾ ਦਾ ਅਰਥ ਹੈ ਮੇਰੀ ਉਮਰ, ਕੋਈ ਦੋ ਚਾਰ ਦਿਨ, ਪੰਜ ਦਸ ਦਿਨ ਨਹੀਂ ਕੋਈ ਕਥਾ। ਕਹਿੰਦੇ ਨੇ ਕਰੋੜਾਂ ਸਾਲ ਮੇਰੀ ਉਮਰ ਹੋ ਜਾਏ ਤੇ ਮੈਂ ਇੰਨਾ ਕੁ ਆਪਣੇ ਤਨ ਨੂੰ ਸਾਧਨਾ ਕਰ ਕਰਕੇ ਸਾਧ ਲਵਾਂ, ਮੈਂ ਸਥੂਲ ਖੁਰਾਕ ਤੋਂ ਵੀ ਉਪਰ ਉੱਠ ਜਾਵਾਂ, ਨਾ ਮੈਂ ਭੋਜਨ ਚਬਾ ਕੇ ਖਾਂ, ਨਾ ਮੈਂ ਕੋਈ ਤਰਲ ਪਦਾਰਥ ਲਿਕਵਿਡ ਕੁਝ ਪੀਆਂ, ਨਾ ਮੈਂ ਖਾਵਾਂ ਨਾ ਪੀਆਂ, ਤੇ ਇੰਨੀ ਕੁ ਸਮਾਧੀ ਲਾਂ ਕਿ ਸੱਚ ਇਹਵੇ ਕਿ ਕਰੋੜਾਂ ਸਾਲ ਨਾ ਚੰਦਰਮਾ ਨਾ ਸੂਰਜ ਚਾਨਣ ਬਿਲਕੁਲ ਨਾ ਦੇਖਾਂ, ਤੇ ਕਰੋੜਾਂ ਸਾਲ ਦੀ ਇਕਾਗਰਤਾ ਤੋਂ ਬਾਅਦ ਜੇਕਰ ਕੋਈ ਪੁੱਛੇ ਵੀ ਉਹਦੇ ਬਾਰੇ ਦੱਸੋ, ਜਿਹਦੀ ਖਾਤਰ ਬੈਠੇ ਮਹਾਰਾਜ ਕਹਿੰਦੇ ਤਿਲ ਮਾਤਰ ਵੀ ਨਹੀਂ ਬੋਲ ਸਕਾਂਗਾ। ਇਹ ਸ਼ਬਦ ਕਹਿ ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੋ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਥਾਉ, ਪੀ ਤੇਰੀ ਕੀਮਤ ਨਾ ਪਵੈ ਖੋ ਕੇਵੜ ਆਖਾਂ ਨਾ। ਤੇਰੀ ਕੀਮਤ ਕੀ ਮੈਂ ਪਾਵਾਂਗਾ, ਕੀ ਬੋਲਾਂਗਾ ਤੇਰੇ ਬਾਰੇ। ਉਸ ਤੋਂ ਬਾਅਦ ਜਿਹੜਾ ਬਚਨ ਹੈ ਦੂਸਰਾ ਪਦਾ, ਉਸ ਵਿਚ ਮਹਾਰਾਜ ਜੀ ਨੇ ਸਰੀਰ ਨੂੰ ਕੋਣ ਦਾ ਜ਼ਿਕਰ, ਜਿਹੜੇ ਸਰੀਰ ਨੂੰ ਜਾਤ ਨਾ ਦੁੱਖ ਦਿੰਦੇ ਨੇ। ਮਹਾਰਾਜ ਜੀ ਨੇ ਕਿਹਾ ਕੁੱਸਾ ਕੱਟੀਆਂ ਵਾਰ ਵਾਰ ਆਪਣੇ ਸਰੀਰ ਨੂੰ ਕੋਹ ਦਿਆਂ। ਬੜੇ ਬੰਦੇ ਅੱਜ ਵੀ ਉਸਥੇ ਮਿਲਦੇ ਨੇ ਜੀ, ਜਦੋਂ ਕਿਤੇ ਪੰਜਾਬ ਤੋਂ ਬਾਹਰ ਬਿਹਾਰ ਜਾਂ ਯੂਪੀ ਉਤਰਾਂਚਲ ਨੂੰ ਕਥਾ ਕਰਨ ਜਾਈਦਾ, ਕਈ ਕਈ ਐਸੇ ਬੰਦੇ ਮਿਲਦੇ ਆ ਜਿਹੜੇ ਕਈ ਕਈ ਮਹੀਨਿਆਂ ਦੇ ਇੱਕੋ ਲੱਤ ਉੱਤੇ ਖਲੋਤੇ ਹੋਏ ਆ, ਅੱਗ ਬਾਲ ਕੇ ਅੱਗ ਦੇ ਵਿਚ ਬੈਠੇ ਮਿਲਦੇ ਆ। ਤੇ ਮੈਂ ਕਈ ਵਾਰੀ ਸੋਚਣਾ, ਗੁਰੂ ਸਾਹਿਬ ਨੇ ਤੇ ਇਹਨੂੰ ਮੂਲੋਂ ਜੜ ਤੋਂ ਹੀ ਰੱਦ ਕਰ ਦਿੱਤਾ ਸੀ, ਕਹਿੰਦੇ ਇਸ ਸਰੀਰ ਨੂੰ ਕਿਉਂ ਦੁੱਖ ਦੇਣਾ ਪਿਆ। ਉਸ ਵੇਲੇ ਦੋ ਹੀ ਗੱਲਾਂ ਸਨ ਜੀ, ਇੱਕ ਸਰੀਰ ਦੀ ਐਨਰਜੀ ਨੂੰ ਭੋਗ ਭੋਗ ਕੇ ਮਰ ਚੱਲਿਆ ਸੀ, ਦੂਜਾ ਸਰੀਰ ਦੀ ਐਨਰਜੀ ਨੂੰ ਦੁੱਖ ਦੇ ਦੇ ਕੇ ਮਰ ਚੱਲਿਆ ਸੀ। ਇੱਕ ਤਪਾਈ ਜਾ ਰਿਹਾ, ਇੱਕ ਵਿਸ਼ੇ ਵਾਸਨਾ ਚ ਲੁਪਤ ਸੀ। ਮਹਾਰਾਜ ਜੀ ਨੇ ਸ਼ਬਦ ਵਰਤਿਆ ਆਪਣੇ ਸਰੀਰ ਨੂੰ ਕੋਹ ਸੁੱਟਾਂ, ਕੁੱਸਾਂ ਕੁੱਟੀਆਂ ਕੱਟੀਆਂ ਵਾਰ ਵਾਰ, ਪੀਸਣ ਪੀਸਾ ਪਾਏ, ਸਰੀਰ ਨੂੰ ਕੋਹ ਦਿਆਂ, ਇਹਦੀਆਂ ਖੱਡੀਆਂ ਨੂੰ ਪੀ ਲਵਾਂ, ਇਹਨੂੰ ਅੱਗ ਵਿਚ ਫੂਕ ਦਿਆਂ। ਮਹਾਰਾਜ ਕਹਿੰਦੇ ਨੇ ਪੀਸਣ ਪੀਸਾ ਪਾਏ, ਅੱਗੀ ਸੇਤੀ ਜਾਲੀਆਂ, ਭਸਮ ਸੇਤੀ ਰਲ ਜਾਓ, ਇੰਨੀ ਸਾਧਨਾ ਕਰਕੇ ਵੀ ਪੀ ਤੇਰੀ ਕੀਮਤ ਨਾ ਪਵੈ ਕੋ ਕੇਵੜ ਆਖਾਂ ਨਾ। ਤੇਰੀ ਕੀ ਕੀਮਤ ਪਾਵਾਂਗਾ, ਮੈਂ ਅਰਜ਼ ਕੀਤੀ, ਇੱਕੋ ਤੁਕ ਹੀ ਚਾਰ ਪਦਿਆਂ ਦੀ ਸਮਾਪਤੀ ਕਰਦੀ, ਪੀ ਤੇਰੀ ਕੀਮਤ ਨਾ ਪਵੈ। ਤੀਸਰੀ ਬੇਨਤੀ, ਕਈ ਵਾਰੀ ਬੰਦਾ ਇਕਾਗਰਤਾ ਚੋਂ ਸ਼ਕਤੀ ਮਿਲਦੀ ਅੰਦਰ ਦੀ, ਚ ਕੋਈ ਦੋ ਰਾਵਾਂ ਨਹੀਂ। ਜੇ ਮੰਨ ਲਓ ਕੋਈ ਕਰਾਮਾਤੀ ਬਣ ਜਾਏ, ਅੱਖ ਝਮਕਣ ਦੀ ਦੇਰ ਵਿਚ ਉਹ ਅਸਮਾਨ ਵਿਚ ਉੱਡ ਪਵੇ, ਇਸ ਤਰ੍ਹਾਂ ਜਿਵੇਂ ਪੰਛੀ ਉੱਡਦਾ। ਗਾਥਾ ਬਾਣੀ ਸ਼ੁਰੂ ਕੀਤੀ ਹੈ ਪਿਛਲੇ ਦਿਨਾਂ ਤੋਂ, ਜਿਸ ਦੀ ਕੁਛ ਵਿਚਾਰ ਪਿੱਛੇ ਕਰ ਰਹੇ ਹਾਂ। ਕੱਲ ਨੂੰ ਆਪਾਂ ਸ਼ਾਮ ਨੂੰ ਜਦੋਂ ਦੀਵਾਨ ਸ਼ੁਰੂ ਕਰਨਾ ਉਦੋਂ ਅਰਜ਼ ਕੀਤੀ ਕਰਨੀ। ਗਾਥਾ ਬਾਣੀ ਚ ਇੱਕ ਬਚਨ ਆਇਆ, ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋਸ਼ ਹੈ ਖੰਡਣ, ਛੋਟਾ ਜਿਹਾ ਅਣੂ ਬਣ ਜਾ, ਬਿਲਕੁਲ ਛੋਟਾ ਜਿਹਾ। ਤੇ ਸੱਚ ਇਹ ਵੇ ਉਸ ਅਣੂ ਵਿਚ ਇੰਨੀ ਕੁ ਐਨਰਜੀ ਹੋਵੇ, ਹਾਲਾਂਕਿ ਇਹਦੇ ਉੱਤੇ ਅੱਜ ਪੂਰਾ ਜ਼ੋਰ ਲੱਗਾ, ਤੁਹਾਡੇ ਚ ਵਿਦਵਾਨ ਪੜ੍ਹੇ ਲਿਖੇ ਤੁਸੀਂ ਸੱਜਣ ਬੈਠੇ ਹੋ, ਪੂਰਾ ਜ਼ੋਰ ਲੱਗਾ, ਉਹ ਅਣੂ ਕਿੰਨੀ ਰਫਤਾਰ ਨਾਲ ਤੇਜ਼ ਚੱਲਦਾ ਹੈ। ਤੇ ਗੁਰੂ ਸਾਹਿਬ ਨੇ ਕਿਹਾ ਇੰਨਾ ਤੇਜ਼ ਹੋਵੇ ਕਿ ਅੱਖ ਝਮਕਣ ਦੀ ਦੇਰ ਦੇ ਵਿਚ ਸੈਂਕੜੇ ਅਸਮਾਨ ਉਪਰ ਚਲਾ ਜਾਏ। ਅੱਖ ਝਮਕਣ ਦਾ ਸਮਾਂ ਕਿੰਨਾ ਕੁ ਹੁੰਦਾ, ਪਰ ਕਹਿੰਦੇ ਨੇ ਇੰਨੀ ਤਰੱਕੀ ਕਰਕੇ ਜੇ ਤੂੰ ਇਹ ਕਹਿਣ ਲੱਗ ਪਵੇਂ ਵੀ ਤੁਸੀਂ ਪੁਰਾਣੀਆਂ ਗੱਲਾਂ ਕਰਦੇ ਪਏ ਹੋ, ਦੁਨੀਆਂ ਤਾਂ ਬਹੁਤ ਅੱਗੇ ਨਿਕਲ ਗਈ। ਕਹਿੰਦੇ ਨੇ ਪਦਾਰਥਕ ਤੌਰ ਤੇ, ਮਾਨਸਿਕ ਤਰੱਕੀ ਦੇ ਤੌਰ ਤੇ, ਸਹੂਲਤ ਦੇ ਤੌਰ ਤੇ ਤੂੰ ਬਹੁਤ ਅੱਗੇ ਨਿਕਲ ਜਾਏਗਾ, ਪਰ ਅੰਦਰ ਦੀ ਠੰਡ ਗੁਰੂ ਦੀ ਬਖਸ਼ਿਸ਼ ਤੋਂ ਬਿਨਾਂ ਫਿਰ ਵੀ ਨਹੀਂ ਪੈਣੀ। ਮਹਾਰਾਜ ਜੀ ਦਾ ਇਹ ਸ਼ਲੋਕ ਹੈ, ਪਰਮਾਣੂ ਪਰਜੰਤ ਆਕਾਸ਼ ਹੈ, ਦੀਪ ਲੋਸ ਹੈ ਖੰਡਨੇ, ਗਛੇਨ ਨੈਣ ਭਰੇਣ, ਨਾਨਕ ਬਿਨਾਂ ਸਾਧੂ ਨਾ ਸਿੱਧ। ਅਤੇ ਫਿਰ ਬੇਨਤੀ ਕਰਾਂਗਾ, ਉਸ ਸ਼ਬਦ ਦਾ ਤੀਜਾ ਪਦਾ ਹੈ ਜੀ ਕਿ ਪੰਖੀ ਹੋਏ ਕਹਿ ਜੇ ਭਵਾਂ, ਜੇ ਮੈਂ ਪੰਛੀ ਬਣ ਜਾਵਾਂ, ਇੰਨੀ ਕਰਾਮਾਤੀ ਹੋਵਾਂ ਤੇ ਸੈਂਕੜੇ ਅਸਮਾਨ ਉਪਰ ਉੱਡ ਜਾਵਾਂ, ਪੰਖੀ ਹੋਏ ਕਹਿ ਜੇ ਭਵਾਂ ਸਹਿ ਅਸਮਾਨੀ ਜਾਉ, ਨਦਰੀ ਕਿਸੇ ਨਾ ਆਵੂ ਨਾ ਕਿਛ ਪੀਆ ਨਾ ਖਾਊ, ਮੈਂ ਕਿਸੇ ਨੂੰ ਨਜ਼ਰ ਵੀ ਨਾ ਆਵਾਂ, ਤੇ ਕੀ ਇੰਨੀ ਸਾਧਨਾ ਇੰਨੀ ਕਰਾਂ ਮਾਤ ਨਾਲ ਉਸ ਪਰਮ ਸੱਚ ਦਾ ਅੰਤ ਪਾ ਲਾਂਗੇ। ਨਦਰੀ ਕਿਸੇ ਨਾ ਆਵੂ ਨਾ ਕਿਛ ਪੀਆ ਨਾ ਖਾਊ, ਪੀ ਤੇਰੀ ਕੀਮਤ ਨਾ ਪਵੇ ਖੋ ਕੇਵਡ ਆਖਾਂ ਨਾ। ਤਿੰਨ ਪਦੇ ਸਨ, ਪਹਿਲੇ ਪਦੇ ਚ ਮੈਂ ਅਰਜ਼ ਕੀਤੀ ਸ਼ਬਦ ਚਾਰ ਪਦਿਆਂ ਦਾ, ਪਹਿਲੇ ਪਦੇ ਚ ਸਮਾਧੀ ਵਾਲੇ ਦਾ ਜ਼ਿਕਰ ਕੀਤਾ, ਦੂਸਰੇ ਪਦੇ ਵਿਚ ਤਨ ਨੂੰ ਦੁੱਖ ਦੇਣ ਵਾਲੇ ਹੱਟ ਕਰਨ ਵਾਲਿਆਂ ਦਾ ਜ਼ਿਕਰ ਕੀਤਾ, ਤੀਸਰੇ ਪਦੇ ਵਿਚ ਗੁਰਦੇਵ ਨੇ ਕਰਾਮਾਤੀਆਂ ਦਾ ਜ਼ਿਕਰ ਕੀਤਾ, ਤੇ ਚੌਥੇ ਪਦੇ ਵਿਚ ਸਤਿਗੁਰੂ ਨੇ ਵਿਦਵਾਨਾਂ ਦਾ ਜ਼ਿਕਰ ਕੀਤਾ। ਭਾਵੇਂ ਆਪਣੇ ਆਪ ਤੇ ਸ਼ਬਦ ਚੁਕਾਇਆ, ਕਹਿੰਦੇ ਨੇ ਕਿ ਪ੍ਰਭੂ ਜੇ ਤੂੰ ਬਖਸ਼ਿਸ਼ ਕਰੇ ਜਿੰਨੇ ਗ੍ਰੰਥ ਨੇ ਦੁਨੀਆਂ ਦੇ, ਮੈਂ ਨੌਲੇਜ ਇਕੱਠੀ ਕਰ ਲਈ ਤੇਰੇ ਬਾਰੇ, ਜਾਣਕਾਰੀ ਲੈਣ ਲਈ ਸਾਰੇ ਗ੍ਰੰਥਾਂ ਨੂੰ ਪੜ੍ਹ ਲਵਾਂ, ਤੇ ਉਹਨਾਂ ਗ੍ਰੰਥਾਂ ਦਾ ਭਾਰ ਜਿਹੜਾ ਵੇਟ ਵਜ਼ਨ ਉਹ ਲੱਖਾਂ ਮਣ ਕਾਗਜ਼ ਹੋ ਜਾਏ। ਫਿਰ ਬੇਨਤੀ ਸੁਣਿਓ, ਕੋਈ ਗੱਪ ਤਾਂ ਹੈ ਨੀ, ਬਾਬਾ ਜੀ ਦੇ ਅੰਮ੍ਰਿਤ ਬੋਲ ਆ। ਕਹਿੰਦੇ ਨੇ ਹੁਣ ਜੇ ਮੰਨ ਲਓ ਅਸੀਂ ਕਹੀ ਵੀ ਮੈਂ ਬਹੁਤ ਪੜ੍ਹ ਗਿਆ, ਹੁਣ ਪੜ੍ਹ ਕੇ ਮੈਂ ਅੰਤ ਪਾ ਲਿਆ, ਤੇ ਗੁਰੂ ਸਾਹਿਬ ਨੇ ਪੜ੍ਹਾਈ ਨੂੰ ਸਵੀਕਾਰ ਜ਼ਰੂਰ ਕੀਤਾ, ਪਰ ਪੜ੍ਹਾਈ ਵੀ ਰੱਬ ਦੇ ਘਰ ਦਾ ਅੰਤ ਥੋੜਾ ਪਾ ਸਕਦੀ। ਮਹਾਰਾਜ ਨੇ ਇੱਥੋਂ ਤੱਕ ਕਿਹਾ ਕਿ ਪੜ੍ਹੀਐ ਜੇਤੀ ਆਰਜਾ, ਪੜ੍ਹੀਐ ਜੇਤੇ ਸਾਂਸ, ਜਿੰਨੇ ਸਾਹ ਨੇ ਕੋਈ ਸਾਹ ਤਲੀਮ ਤੋਂ ਬਿਨਾਂ ਨਾ ਜਾਏ। ਪਰ ਨਾਨਕ ਲੇਖੈ ਇੱਕ ਗੱਲ ਹੋਰ ਖੋਮੈ ਝਕਣਾ ਚਾਕ, ਇੱਕ ਗੱਲ ਸਿਮਰਨ ਹੀ ਲੇਖੇ ਪਏਗਾ, ਬਾਕੀ ਤਾਂ ਹਉਮੈ ਵਿੱਚ ਫਜ਼ੂਲ ਬੋਲਣਾ ਹੈ, ਜਿੰਨੀ ਮਰਜ਼ੀ ਕੋਈ ਝੱਖ ਮਾਰੇ। ਸਤਿਗੁਰੂ ਕਹਿੰਦੇ ਨੇ ਨਾਨਕ ਕਾਗਜ਼ ਲੱਖ ਮਣਾ, ਲੱਖਾਂ ਮਣ ਉਹ ਕਾਗਜ਼ ਹੋਵੇ ਜਿਹੜਾ ਮੈਂ ਪੜ੍ਹਿਆ ਹੈ। ਪੜ੍ਹ ਪੜ੍ਹ ਕੀਚੈ ਭਾਓ, ਪੜ੍ਹ ਪੜ੍ਹ ਕੇ ਮੈਂ ਉਹਨੂੰ ਮੁਹੱਬਤ ਕੀਤੀ ਉਸ ਵਿਦਿਆ ਨੂੰ, ਤੇ ਫਿਰ ਆਪਣੇ ਤਜਰਬੇ ਨੂੰ ਮੈਂ ਲਿਖਾਂ, ਤੇ ਲਿਖਣ ਵਾਸਤੇ ਆਪਣਾ ਹੱਥ ਨਹੀਂ। ਸੱਚ ਇਹ ਵੇ ਜਿੰਨੀ ਤੇਜ਼ ਹਵਾ ਚੱਲਦੀ ਏ ਇੰਨੀ ਤੇਜ਼ ਮੇਰਾ ਹੱਥ ਚੱਲੇ, ਪਵਨ ਨੂੰ ਕਲਮ ਬਣਾ ਦਿਆਂ। ਨਾਨਕ ਕਾਗਜ਼ ਲੱਖ ਮਣਾ, ਪੜ੍ਹ ਪੜ੍ਹ ਕੀਚੈ ਭਾਓ, ਮੱਸੂ ਤੋਟ ਨਾ ਆਵੀ, ਸ਼ਾਹੀ ਦਾ ਤੋਟਾ ਨਾ ਆਵੇ, ਲੇਖਣ ਪਾਉਣ ਚਲਾਓ। ਤੇ ਅੱਜ ਮਨ ਚ ਆਵੇਗਾ ਚਲੋ ਦੀ ਉਦੋਂ ਤੇ ਕਲਮਾਂ ਸਨ, ਹੁਣ ਤਾਂ ਲੋੜ ਹੀ ਨਹੀਂ, ਬਸ ਸਿੱਧਾ ਹੱਥ ਆਪਾਂ ਟਾਈਪ ਕੀਤਾ ਤੇ ਲਿਖ ਲਿਆ। ਪਰ ਯਾਦ ਰੱਖਿਓ ਭਾਵੇਂ ਉਹ ਕਲਮ ਸੀ, ਪਰ ਅੱਜ ਵੀ ਅਰਥ ਉਹੀ ਟੁਕਣਗੇ ਕਿ ਜਿੰਨੀ ਮਰਜ਼ੀ ਤੂੰ ਲਿਖਣ ਦੀ ਤਾਲੀਮ ਲੈ ਲੈ, ਬੋਲਣ ਦੇ ਸ਼ਬਦ ਤੇਰੇ ਕੋਲ ਇਕੱਠੇ ਹੋ ਜਾਣ, ਪਰ ਵਾਹਿਗੁਰੂ ਜੀ ਦਾ ਅੰਤ ਅੱਜ ਦੀ ਲਿਖਤ ਵਿੱਚ ਵੀ ਨਹੀਂ ਪਾਇਆ ਜਾ ਸਕਦਾ। ਇਹਦਾ ਮਤਲਬ ਇਹ ਨਹੀਂ ਕੱਲੇ ਕਲਮ ਨੂੰ ਖੰਡਨ ਕਰਨ ਲੱਗ ਪਈ। ਮਹਾਰਾਜ ਕਹਿੰਦੇ ਨਾਨਕ ਕਾਗਜ਼ ਮਣ ਲੱਖ ਮਣਾ, ਪੜ੍ਹ ਪੜ ਕੀਚੈ ਪਾਓ, ਮੱਸੂ ਤੋਟ ਨਾ ਆਵੀ, ਲੇਖਣ ਪਾਉਣ ਚਲਾਓ, ਪੀ ਤੇਰੀ ਕੀਮਤ ਨਾ ਪਵੇ ਖੋ ਕੇਵਡ ਆਖਾਂ ਨਾ। ਬੇਨਤੀ ਸੁਣਿਓ, ਪਰ ਭਾਈ ਸਾਹਿਬ ਨੇ ਸ਼ਬਦ ਪੜਿਆ ਜਿਹਦੇ ਵਿੱਚ ਦਾਤਾਰ ਜੀ ਨੂੰ ਇਹ ਕਿਹਾ ਕਿ ਮੂੰਹ ਮੰਗਾ ਸੋਈ ਦੇਵਦਾ, ਜੋ ਮੂੰਹ ਤੋਂ ਮੰਗਣਾ ਉਹ ਦਿੰਦਾ ਹੈ। ਪਰਮ ਸੱਤ ਦਾ ਕੋਈ ਰੂਪ ਰੇਖ ਨਹੀਂ। ਪਰ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਜੇ ਕਥਾ ਰਿਪੀਟ ਹੋਵੇ ਤੇ ਬਖਸ਼ ਦਿਆ ਜੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਗਿਆਸੂ ਉਸ ਪਰਮ ਸੱਚ ਲਈ ਆਪਣੇ ਅੰਦਰੋਂ ਭਾਵ ਪੈਦਾ ਕਰਦਾ ਹੈ। ਫਿਰ ਬੇਨਤੀ ਸੁਣੋ, ਪਹਿਲੇ ਅਰਜ਼ ਕੀਤੀ ਉਹਦਾ ਕਿੰਨੇ ਅੰਤ ਪਾਉਣਾ ਹੈ, ਹੁਣ ਇੱਥੇ ਇੱਕ ਭਾਵ ਹੈ ਕਿ ਉਹ ਮੇਰਾ ਪਿਓ ਵੇ, ਉਹ ਮੇਰੀ ਮਾਂ ਹੈ। ਮਾਂ ਪਿਓ ਦਾ ਤਾਂ ਵਜੂਦ ਦਿਸਦਾ ਪਿਆ, ਰੱਬ ਦਾ ਕਿਹੜਾ ਰੂਪ ਰੇਖ ਹੈ? ਸੰਗਤ ਵਿੱਚ ਬੈਠ ਕੇ ਭਾਵ ਬਣਦਾ, ਜਦੋਂ ਭਾਵ ਬਣਦਾ ਉਦੋਂ ਉਸ ਭਾਵ ਨਾਲ ਫਿਰ ਜਗਿਆਸੂ ਪਰਮਾਤਮਾ ਨੂੰ ਪੁਕਾਰਦਾ ਹੈ। ਇਹੀ ਕਾਰਨ ਕਿ ਉਹੀ ਬਾਣੀਕਾਰ ਉਸ ਪਰਮ ਸੱਚ ਵਾਹਿਗੁਰੂ ਨੂੰ ਕਿਤੇ ਮਾਂ ਬਾਪ ਕਹਿ ਕੇ ਆਵਾਜ਼ਾਂ ਮਾਰਦਾ ਤੇ ਕਿਤੇ ਆਪਣਾ ਕੰਤ ਕਹਿ ਕੇ ਆਵਾਜ਼ਾਂ ਮਾਰਦਾ ਹੈ। ਹੈ ਤਾਂ ਹਸਤੀ ਇੱਕ ਹੀ ਨਾ। ਜੇ ਤੁਸੀਂ ਅਸੀਂ ਇਹ ਦੇਖੀਏ ਵੀ ਸੰਸਾਰਕ ਤੌਰ ਤੇ ਜੋ ਸਾਡਾ ਸਮਾਜ, ਮਾਨਵੀ ਸਮਾਜ ਦੀ ਜਿਹੜੀ ਬਣਤਰ ਹੈ ਕਿ ਜਿਹਨੂੰ ਪਤੀ ਕਿਹਾ ਜਾਂਦਾ ਉਹਨੂੰ ਪਿਤਾ ਨਹੀਂ ਕਿਹਾ ਜਾਂਦਾ, ਜਿਹਨੂੰ ਪਿਤਾ ਕਹਿੰਦੇ ਉਹਨੂੰ ਪਤੀ ਨਹੀਂ ਕਿਹਾ ਜਾਂਦਾ, ਤੇ ਗੁਰਮੁਖ ਉਸ ਪਰਮ ਸੱਚ ਨੂੰ ਤਾਂ ਪਿਤਾ ਵੀ ਪੁਕਾਰਿਆ, ਉਸੇ ਬਾਣੀਕਾਰ ਨੇ ਉਹਨੂੰ ਪਤੀ ਕਹਿ ਕੇ ਵੀ ਆਵਾਜ਼ ਮਾਰੀ। ਗੁਰਬਾਣੀ ਚ ਜਗਿਆਸੂ ਦੇ ਭਾਵ ਨੇ, ਜਿਵੇਂ ਬਾਣੀ ਚ ਇੱਕ ਤੁਕ ਭਗਤ ਰਵਿਦਾਸ ਜੀ ਦੀ, ਸਾਧ ਸੰਗਤ ਬਿਨਾਂ ਭਾਉ ਨਹੀਂ ਉਪਜੈ, ਭਾਵ ਬਿਨ ਭਗਤ ਨਹੀਂ ਹੋਏ ਤੇਰੀ। ਦੋ ਸ਼ਬਦ ਨੇ, ਇੱਕ ਭਾਉ ਇੱਕ ਭਾਵ। ਭਾਉ ਦਾ ਅਰਥ ਹੈ ਪ੍ਰੇਮ, ਸਤ ਸੰਗਤ ਤੋਂ ਬਿਨਾਂ ਹਿਰਦੇ ਚ ਪ੍ਰੇਮ ਨਹੀਂ ਪੈਦਾ ਹੋ ਸਕਦਾ, ਤੇ ਤੇਰੇ ਪ੍ਰੇਮ ਵਾਲੇ ਹਿਰਦੇ ਵਿੱਚੋਂ ਜੇ ਭਾਵ ਨਹੀਂ ਉਹਦੇ ਬਾਰੇ ਉੱਠੇਗਾ ਤੇ ਭਾਵ ਤੋਂ ਬਿਨਾਂ ਤੂੰ ਉਹਦੇ ਨਾਲ ਸੰਬੰਧ ਕਿਵੇਂ ਬਣਾਏਗਾ? ਥੋੜਾ ਜਿਹਾ ਆਓ ਬਾਣੀ ਚ ਦਰਸ਼ਨ ਕਰਾਂਗੇ, ਤੇ ਵਿਸ਼ਾ ਮੈਂ ਤਕਰੀਬਨ ਬਾਣੀ ਹੀ ਰੱਖਣਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬੜੇ ਸ਼ਬਦ ਐਸੇ ਨੇ ਜਿਸ ਵਿੱਚ ਬਾਣੀ ਦਾ ਉਚਾਰਨ ਕਰਤਾ ਇੱਕ ਨਿਆਣਾ ਬਣ ਕੇ ਇਸ ਤਰ੍ਹਾਂ ਤਰਲੇ ਮਾਰਦਾ ਜਿਵੇਂ ਇੱਕ ਬੱਚਾ ਆਪਣੀ ਮਾਂ ਤੇ ਬਾਪ ਕੋਲ ਤਰਲੇ ਮਾਰਦਾ ਹੈ, ਬੇਨਤੀਆਂ ਕਰਦਾ ਹੈ। ਹੁਣ ਉੱਥੇ ਭਾਵ ਕੀ ਹੈ? ਭਾਵਾਂ ਸੰਸਾਰੀ ਤੌਰ ਤੇ ਇਹ ਮੋਹ ਦੀਆਂ ਤੰਦਾਂ ਨੇ, ਫਿਰ ਬੇਨਤੀ ਸੁਣੋ। ਮਾਂ ਬਾਪ ਇੱਕ ਮੋਹ ਦੀ ਤੰਦ ਹੀ ਹੈ ਨਾ, ਸਾਰੀ ਬਾਣੀ ਕਹਿ ਰਹੀ ਹੈ ਕਿ ਕੋਈ ਕਿਸੇ ਨੇ ਸਾਥ ਨਹੀਂ ਦੇਣਾ। ਜਨ ਪਿਸਰ ਪਦਰ ਬਿਰਾਦਰਾਂ ਕਸ ਨੇਸ ਦਸ ਤੰਗੀਰ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕੀ ਇਸਤਰੀ, ਕੀ ਪਿਤਾ, ਕੀ ਭਰਾ, ਕੋਈ ਮਾਂ, ਕੀ ਮਿੱਤਰ, ਕੋਈ ਕਿਸੇ ਦਾ ਨਹੀਂ, ਕੋਈ ਬਾਂਹ ਪਕੜਨ ਵਾਲਾ ਨਹੀਂ। ਜਿਹੜਾ ਰਿਸ਼ਤਾ ਮੋਹ ਦਾ ਤੇ ਝੂਠਾ ਹੈ ਉਹਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਬਾਣੀ ਰੱਬ ਨਾਲ ਰਿਸ਼ਤਾ ਬਣਾ ਕੇ ਵਿਆਖਿਆ ਕਰ ਰਿਹਾ। ਇਹਨੂੰ ਸਮਝਣਾ ਪਏਗਾ। ਮੋਹ ਦੇ ਰਿਸ਼ਤੇ ਵਿੱਚ ਖਿੱਚ ਹੈ, ਤਣਾਵਾਂ ਹੈਨ, ਝੁਕਾ ਹੈ, ਤੇ ਗੁਰੂ ਸਾਹਿਬ ਨੇ ਕਿਰਪਾ ਕੀਤੀ। ਕਹਿੰਦੇ ਨੇ ਬੰਦੇ ਨੇ ਇਹ ਕੁਝ ਤਾਂ ਹੰਡਾਇਆ ਹੋਇਆ ਹੈ ਨਾ। ਇੱਕ ਨਿੱਕਾ ਜਿਹਾ ਬੱਚਾ ਜਿਹਨੇ ਅਜੇ ਸਕੂਲ ਵੀ ਨਹੀਂ ਗਿਆ, ਬੋਲਣ ਦਾ ਵੀ ਪਤਾ ਨਹੀਂ, ਯਾਦ ਰੱਖਿਓ ਮਾਂ ਦੇ ਹੱਥਾਂ ਦੀ ਪਹਿਚਾਣ ਤਾਂ ਉਹਨੂੰ ਵੀ ਹੈ, ਮਾਂ ਦੇ ਸੀਨੇ ਦਾ ਨਿੱਘ ਉਹਨੂੰ ਵੀ ਪਤਾ ਹੈ। ਹਾਲਾਂਕਿ ਉਹ ਭਾਵੇਂ ਬੋਲ ਨਹੀਂ ਸਕਦਾ, ਬਿਨਾਂ ਬੋਲਣ ਤੋਂ ਉਹਦੇ ਵਿੱਚ ਵੀ ਇੱਕ ਭਾਵ ਪੈਦਾ ਹੋ ਗਿਆ ਹੈ ਕਿ ਹੋਰ ਕੋਈ ਇਸਤਰੀ, ਹੋਰ ਕੋਈ ਬੀਬੀ ਉਸ ਬੱਚੇ ਨੂੰ ਹੱਥ ਪਾਏ, ਹੱਥਾਂ ਨਾਲ ਪਕੜੇ, ਉਹ ਰੋਏਗਾ। ਪਰ ਜਦੋਂ ਮਾਂ ਦਾ ਹੱਥ ਲੱਗਦਾ ਇੱਕੋ ਦਮ ਹੋ ਕੇ ਲੈਂਦਾ, ਚੁੱਪ ਕਰਨ ਲੱਗ ਜਾਂਦਾ, ਉਸ ਵਿੱਚ ਭਾਵ ਹੈ। ਹਾਲਾਂ ਮੈਂ ਫਿਰ ਬੇਨਤੀ ਕੀਤੀ, ਰਿਸ਼ਤਾ ਮੋਹ ਹੈ। ਮਾਤ ਪਿਤਾ ਭਾਈ ਸੁਤ ਬੰਤਾ ਕਹੋ ਕਉ ਹੈ ਕਾਂਕਾ, ਜਨ ਪਿਤਾ ਲੋਕ ਸੁਤ ਬੰਤਾ ਕੋਈ ਨਾ ਕਿਸ ਕੀ ਧਰਿਆ। ਇਹ ਸਾਰੇ ਸ਼ਬਦ ਜਿਹੜੇ ਨੇ ਇਹ ਮੋਹ ਦੇ ਰਿਸ਼ਤੇ ਨੂੰ ਕੂੜੇ ਦੱਸ ਰਹੇ ਆ। ਇਹ ਕੋਈ ਰਿਸ਼ਤਾ ਨਹੀਂ ਮਾਂ ਬਾਪ ਦਾ, ਕੁਛ ਨਹੀਂ ਰਿਸ਼ਤਾ। ਪਰ ਦੂਜੇ ਪਾਸੇ ਜਿਹੜੀ ਬਾਣੀ ਇਸ ਨੂੰ ਜਿੰਨੀ ਕੁ ਮੈਨੂੰ ਸਮਝੇ, ਕੋਈ ਮੈਂ ਆਖਰੀ ਦਾਵਾ ਨਹੀਂ ਕਰ ਰਿਹਾ, ਦੂਜੇ ਪਾਸੇ ਬਾਣੀ ਇਸੇ ਖਿੱਚ ਨੂੰ, ਇਸ ਮੋਹ ਦੀ ਵਿਆਖਿਆ ਨਵੀਂ ਕਰਦਿਆਂ ਕਹਿੰਦੀ ਹੈ ਨਹੀਂ, ਕਿ ਜਿਵੇਂ ਇੱਕ ਮੋਹ ਦੀ ਤੰਦ ਮਾਂ ਆਪਣੇ ਬੱਚੇ ਲਈ, ਬਾਪ ਆਪਣੇ ਬੱਚੇ ਲਈ ਸਭ ਕੁਝ ਦਾਂ ਤੇ ਲਾ ਦਿੰਦਾ, ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਪ੍ਰਭੂ ਤੂੰ ਸਾਡਾ ਮਾਂ ਬਾਪ ਹੈ, ਅਸੀਂ ਤੇਰੇ ਬੱਚੇ ਹਾਂ। ਜਦੋਂ ਬੱਚੇ ਵਾਲਾ ਭਾਵ ਬਣਾ ਕੇ ਜਗਿਆਸੂ ਜਾਂਦਾ ਹੈ ਤੇ ਮਾਂ ਬਾਪ ਬੱਚੇ ਦੀਆਂ ਕਰੋੜਾਂ ਗਲਤੀਆਂ ਨੂੰ ਵੀ ਮਾਫ ਕਰ ਦਿੰਦੇ। ਬਾਣੀ ਨੇ ਮੰਨਿਆ ਨੇ ਇਸ ਗੱਲ ਨੂੰ। ਇਸੇ ਕਰਕੇ ਥੋੜਾ ਜਾਓ ਇੱਕ ਇਹ ਪਾਖੇ ਬਾਣੀ ਚ ਭਾਵ ਦਾ ਕਿ ਉਸ ਪਰਮ ਸੱਚ ਨੂੰ ਜਿਹਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹਦੇ ਨਾਲ ਰਿਸ਼ਤਾ ਸੰਤਾਨ ਦਾ ਤੇ ਮਾਂ ਬਾਪ ਦਾ ਬਣਾਇਆ। ਤਾਂ ਹੀ ਗੁਰੂ ਜੀ ਨੇ ਕਿਹਾ ਹਰ ਜੀ ਮਾਤਾ ਹਰ ਜੀ ਪਿਤਾ, ਮੇਲ ਫੀਮੇਲ ਦੋਨੋਂ ਹੀ, ਮਾਂ ਵੀ ਉਹ ਤੇ ਬਾਪ ਵੀ ਉਹ। ਹਾਲਾਂਕਿ ਇਹ ਦੋ ਦੇ ਸੰਯੋਗ ਨਾਲ ਰਿਸ਼ਤਾ ਬਣਿਆ, ਮਾਂ ਵੱਖਰੀ ਬਾਪ ਵੱਖਰਾ, ਪਰ ਉਸ ਪਰਮ ਸੱਚ ਲਈ ਕਿਹਾ ਨਹੀਂ, ਤੇਰੇ ਕੋਲ ਮੈਨੂੰ ਦੋਨਾਂ ਦਾ ਪਿਆਰ ਮਿਲਦਾ ਪਿਆ। ਹਰ ਜੀ ਮਾਤਾ ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ ਖਮ ਹਰ ਕੇ ਬਾਲਕ। ਮਾਤਾ ਵੀ ਹੈ ਪਿਤਾ ਵੀ ਹੈ। ਇਸੇ ਨੂੰ ਬਾਣੀ ਚ ਸਤਿਗੁਰੂ ਨੇ ਫਰਮਾਇਆ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਚੇਤੇ ਰੱਖੋ ਮੇਰੀ ਮਾਤਾ ਨੀ ਇੱਥੇ ਕਿਹਾ, ਸ਼ਬਦ ਭਾਵੇਂ ਮਾਤਾ ਹੈ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਕਿਹਾ। ਕਾੜਾ ਜੀ ਇੱਕ ਰਿਸ਼ਤਾ, ਇੱਕ ਭਾਵ ਹੈ, ਮਾਂ ਬਾਪ ਦੀ ਨੇੜਤਾ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਚ ਬੜੇ ਪਿਆਰੇ ਇਹ ਬੋਲ ਨੇ, ਸੱਚ ਇਹ ਵੇ ਛੇਤੀ ਕੀਤਿਆਂ ਮਾਂ ਬਾਪ ਆਪਣੇ ਬੱਚੇ ਦੇ ਗੁਨਾਹ ਨੂੰ ਕਬੂਲਣ ਵਾਸਤੇ ਤਿਆਰ ਨਹੀਂ ਹੁੰਦੇ। ਅਸਲੀਅਤ ਇੱਥੋਂ ਤੱਕ ਕਿ ਜੇ ਉਹ ਕਬੂਲ ਵੀ ਬੋਲ ਜਾਏ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਮਾਂ ਦਾ ਹਿਰਦਾ ਇੰਨਾ ਕੁ ਭਰਿਆ ਪਿਆ ਉਹਦੇ ਲਈ ਮੋਹ ਦੇ ਨਾਲ ਕਿ ਜਦ ਉਹ ਭੈੜਾ ਬੋਲੇ, ਤਿੱਖਾ ਬੋਲੇ, ਕਬੂਲ ਵੀ ਬੋਲੇ, ਅਪਮਾਨਿਤ ਵੀ ਕਰੇ, ਸੱਚ ਇਵੇਂ ਮਾਂ ਦਾ ਹਿਰਦਾ ਛਲਕਦਾ, ਉਹਨਾਂ ਗੱਲਾਂ ਨੂੰ ਫਿਰ ਭੁੱਲ ਜਾਂਦਾ। ਗੁਰੂ ਸਾਹਿਬ ਦੇ ਬਚਨ ਦੋ ਕੋਰ ਲਾਂਗਾ, ਕਿਸ ਕਿਸ ਭਾਵ ਵਿੱਚ ਸਤਿਗੁਰੂ ਨੇ ਉਸ ਪਰਮ ਸੱਚ ਨੂੰ ਪੁਕਾਰਿਆ। ਭਾਵਾਂ ਪਾਣੀ ਨੇ ਇਹਨਾਂ ਰਿਸ਼ਤਿਆਂ ਦੀ ਵਿਆਖਿਆ ਮੋਹ ਦੇ ਰੂਪ ਚ ਕੀਤੀ। ਗੁਰੂ ਸਾਹਿਬ ਦਾ ਇੱਕ ਬਚਨ ਹੈ ਕਿ ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ। ਮਾਂ ਨਹੀਂ ਯਾਦ ਰੱਖਦੀ ਬੱਚੇ ਦੀਆਂ ਗਲਤੀਆਂ, ਬਸ ਇੰਨੀ ਫਰਕ ਜੇ ਜੀ। ਮਾਂ ਬਾਪ ਪਰ ਉਪਕਾਰ ਕਰਕੇ ਵੀ ਚੇਤੇ ਨਹੀਂ ਰੱਖਦੇ, ਪਰ ਔਲਾਦ ਕਿਤੇ 2 ਸਾਲ ਸੰਭਾਲਦੀ ਹੋਵੇ ਤੇ ਮੇਰਾ ਖਿਆਲ ਹੈ 12 ਮਹੀਨਿਆਂ ਵਿੱਚ 24-25 ਵਾਰਾਂ ਨੂੰ ਚਤਾਰ ਦਿੰਦੇ ਨੇ ਅਸੀਂ ਤੁਹਾਨੂੰ ਸਾਂਭੀ ਬੈਠੇਗਾ। ਇਸ ਤਰ੍ਹਾਂ ਹੈ ਨਾ, ਤੂੰ ਤਾਂ ਸਿਰਫ ਬਿਸਤਰੇ ਤੇ ਸਾਂਭੀ ਬੈਠਾ, ਉਹ ਤਾਂ ਤੈਨੂੰ ਆਪਣੇ ਜਿਸਮ ਵਿੱਚ ਸਾਂਭੀ ਬੈਠੀ ਸੀ। ਤੂੰ ਸਰੀਰ ਤੋਂ ਬਾਹਰ ਸੰਭਾਲਣ ਦਾ ਯਤਨ ਕਰਨਾ, ਪਰ ਉੱਥੇ ਚਿਤਾਰਿਆ ਜਾਂਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਆ, ਦੇਖੋ ਇੱਕ ਰਿਸ਼ਤਾ ਹੈ ਮਾਂ ਦਾ ਐਸਾ, ਜਿਹਨੂੰ ਸਤਿਗੁਰੂ ਨੇ ਕਿਹਾ ਸੁੱਤ ਅਪਰਾਧ ਕਰਤ ਹੈ ਜਿਨ ਜੇਤੇ, ਜਿਤਨੀਆਂ ਮਰਜ਼ੀ ਗਲਤੀਆਂ ਕਰਦੇ ਪਰ ਜਨਨੀ ਚੀਤ ਨਾ ਰਾਖਸ ਦੇਤੇ। ਉਹ ਭੁਲਾ ਕੇ ਚੱਲੇਗੀ ਤੇ ਜ਼ਿੰਦਗੀ ਜੀਏਗੀ, ਨਹੀਂ ਤੇ ਭੁਲਾਉਣ ਤੋਂ ਬਿਨਾਂ ਕਿਵੇਂ ਜ਼ਿੰਦਗੀ ਜੀ ਸਕਦੀ ਹੋ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਦੇਤੇ, ਰਾਮਈਆ ਹਉ ਬਾਰਿਕ ਤੇਰਾ, ਕਾਹੇ ਨਾ ਖੰਡ ਸਵਗਣ ਮੇਰਾ। ਦੇਖੋ ਫਿਰ ਧਿਆਨ ਨਾਲ ਸੁਣਿਓ, ਇਹ ਸ਼ਬਦ ਬੜੀ ਵਾਰੀ ਤੁਸੀਂ ਸੁਣਿਆ ਹੋਣਾ ਸਾਧ ਸੰਗਤ ਜੀ, ਕੋਈ ਮੈਂ ਨਵੀਂ ਵਿਆਖਿਆ ਨਹੀਂ ਕਰ ਰਿਹਾ। ਸਿਰਫ 2 ਗੱਲਾਂ ਨੇ, ਇੱਕ ਪਾਸੇ ਰਮਈਆ ਹੈ, ਇੱਕ ਪਾਸੇ ਮਾਂ ਹੈ। ਮਾਂ ਦੀ ਬਖਸ਼ਿੰਦ ਜਿਹੜੀ ਬਿਰਤੀ ਹੈ ਉਹਨੂੰ ਰਮਈਏ ਅੱਗੇ ਵਾਸਤਾ ਪਾਇਆ ਕਿ ਜੇ ਦੁਨਿਆਵੀ ਇੱਕ ਮਾਂ ਬੱਚੇ ਦੀਆਂ ਇੰਨੀਆਂ ਗਲਤੀਆਂ ਭੁੱਲ ਜਾਂਦੀ ਹੈ, ਮੈਂ ਵੀ ਤੇ ਤੇਰਾ ਬੱਚਾ ਵਾਂ, ਤੈਨੂੰ ਮਾਂ ਕਹਿ ਕੇ ਆਵਾਜ਼ ਮਾਰੀ, ਤੂੰ ਮਾਂ ਸ਼ਬਦ ਦੀ ਲਾਜ ਰੱਖ ਲਈ। ਦੇਖੋ ਬਚਨ ਕੈਸਾ ਗਹਿਰਾ ਹੈ। ਸੁੱਤ ਅਪਰਾਧ ਕਰਤ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ, ਰਾਮਈਆ ਹਉ ਬਾਰਿਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ, ਦੇ ਅਤ ਕ੍ਰੋਪ ਕਰੇ ਕਰਤਾਇਆ। ਜੇ ਕ੍ਰੋਧ ਧੋ ਕੇ ਬੱਚਾ ਗੁੱਸੇ ਚ ਆ ਕੇ ਅੱਗੋ ਕਬੋਲ ਵੀ ਬੋਲਦਾ ਤਾਂ ਵੀ ਚੀਤ ਨਾ ਰਾਖਸ ਮਾਇਆ, ਮਾਂ ਨੀ ਚੇਤੇ ਰੱਖਦੀ। ਫਿਰ ਅੱਗੇ ਦੇਖੋ ਜਗਿਆਸੂ ਦੀ ਇਮਾਨਦਾਰੀ, ਇਹ ਕਿਹਾ ਤਾਂ ਵੀ ਚੀਤ ਨਾ ਰਾਖਸ ਮਾਇਆ। ਅੱਗੇ ਸ਼ਬਦ ਚਿੰਤ ਭਵਨ ਮਨ ਪਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰ ਸਪਾਰਾ। ਵਾਹਿਗੁਰੂ ਮੈਂ ਤੇਰਾ ਉਹ ਬੱਚਾ ਵਾ, ਮੈਨੂੰ ਚਿੰਤਾ ਖਾ ਗਈ, ਮੈਂ ਬੜੇ ਗੁਨਾਹ ਕੀਤੇ, ਬਹੁਤ ਪਾਪ ਕੀਤੇ, ਮੇਰਾ ਅੰਦਰ ਚਿੰਤਾ ਵਿੱਚ, ਚਿੰਤਾ ਦੇ ਦਰਿਆ ਚ ਜਾਂ ਕਹਿ ਲੋ ਚਿੰਤਾ ਦੇ ਘਰ ਚ ਵੱਜ ਗਿਆ ਹੈ। ਚਿੰਤ ਭਵਨ ਮਨ ਭਰਿਓ ਹਮਾਰਾ, ਨਾਮ ਬਿਨਾ ਕੈਸੇ ਉਤਰ ਸਪਾਰਾ। ਅਖੀਰ ਤੇ ਕਿਹਾ ਹਾਂ ਮਾਂ, ਇੱਕ ਤੂੰ ਕਿਰਪਾ ਕਰ ਸਕਣੀ ਏ, ਪਿਛਲਿਆਂ ਨੂੰ ਬਖਸ਼ੇ ਅੱਗੋ ਸੁਮਤ ਦੇ ਸਕਦੀ ਹੈ। ਇਹ ਤਾਂ ਮਾਂ ਕਰਦੀ ਹੈ, ਕਹਿੰਦੀ ਪਿਛਲੇ ਬਖਸ਼ ਦਿੱਤੇ ਅੱਗੋ ਨਾ ਕਰੀ ਇਸ ਤਰ੍ਹਾਂ। ਅੱਗੇ ਭਗਤ ਜੀ ਕਹਿੰਦੇ ਦੇਹ ਬਿਮਲ ਮਤ ਸਦਾ ਸ਼ਰੀਰਾ, ਬਿਮਲ ਲਈ ਇਹਦਾ ਪਾਠ ਬਿਮਾਲੀ ਸਾਨੂੰ ਕਰਾਇਆ ਸੀ, ਮਲ ਤੋਂ ਰਹਿਤ ਮਾਂ ਉਹ ਮਤ ਦੇ ਜਿਹਦੇ ਚ ਮੈਲ ਕੋਈ ਨੀ। ਦੇਹ ਬਿਮਲ ਮਤ ਸਦਾ ਸ਼ਰੀਰਾ, ਇਹੋ ਜੀ ਕਿਰਪਾ ਕਰਦੇ ਮਾਂ, ਸਹਿਜ ਸਹਿਜ ਗੁਣ ਰਵੇ ਕਬੀਰਾ, ਮੈਂ ਤੇਰੇ ਗੁਣਾਂ ਨੂੰ ਗਾਇਨ ਕਰਾਂ। ਸਿਰ ਮੇਰੀ ਬੇਨਤੀ ਜੀ, ਬਾਣੀ ਚ ਬਹੁਤ ਰਿਸ਼ਤਾ ਪ੍ਰਭੂ ਮਹਾਂ, ਇੱਕ ਥਾਂ ਤੇ ਆ ਕੇ ਨਾ ਜੀ, ਇਹ ਰਿਸ਼ਤੇ ਜ਼ਰੂਰ ਕਹਿ ਹਰ ਜੀ ਮਾਤਾ ਹਰ ਜੀ ਪਿਤਾ, ਇੱਕ ਥਾਂ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇੱਥੋਂ ਤੱਕ ਕਹਿ ਦਿੱਤਾ ਮੈਂ ਮਾਂ ਬਾਪ ਦੀ ਉਦਾਹਰਣ ਲਈ ਏ। ਮਾਪੇ ਬੜੇ ਮਿੱਠੇ ਨੇ, ਪਰ ਕਹਿਣ ਲੱਗੇ ਅਸਲੀਅਤ ਇਹ ਵੇ, ਜਿਹੜਾ ਤੇਰੀ ਕੁੱਖ ਚ ਸਵਾਦ ਮਿਲਿਆ ਮਾਂ ਕੋਲੋਂ ਵੀ ਨਹੀਂ ਮਿਲਿਆ। ਇੱਕ ਥਾਂ ਤੇ ਬਚਨ ਹੁੰਦਾ ਗੁਸਾਈ ਮਹਿੰਡਾ ਇੱਠੜਾ, ਇੱਠੜਾ ਇੱਠ ਸ਼ਬਦ ਤੋਂ ਬਣਿਆ, ਇੱਠ ਦਾ ਅਰਥ ਹੁੰਦਾ ਪਿਆਰਾ, ਮੇਰਾ ਗੁਸਾਈ ਬੜਾ ਪਿਆਰਾ ਹੈ। ਅਗਲੀ ਤੋਕੇ ਅੰਮ, ਅੱਬੇ ਥਾਂ ਉਹ ਮਿੱਠੜਾ, ਅੰਮ ਦਾ ਅਰਥ ਹੈ ਅੰਮੀ ਤੇ ਅੱਬਾ ਦਾ ਅਰਥ, ਦੋਨੋਂ ਇਸਲਾਮਿਕ ਸ਼ਬਦ ਕਹਿ ਲਈਏ ਕਿ ਗੁਸਾਈ ਮਹਿੰਡਾ ਇੱਠੜਾ, ਅੰਮ ਅੱਬੇ ਥਾਵੋਂ ਮਿੱਠੜਾ। ਮਾਂ ਬਾਪ ਨਾਲ ਤੈਨੂੰ ਰਿਸ਼ਤਾ ਤਾਂ ਬਣਾਇਆ, ਪਰ ਸੱਚੀ ਗੱਲ ਉਹ ਮੋਹ ਦੀਆਂ ਤੰਦਾਂ ਸਨ, ਤੂੰ ਤਾਂ ਐਸਾ ਹੈ ਕਿ ਜਿਹੜਾ ਮੈਨੂੰ ਮਾਂ ਬਾਪ ਤੋਂ ਵੀ ਵੱਧ ਪਿਆਰਾ ਹੈ, ਮੈਨੂੰ ਮਿੱਠਾ ਹੈ। ਮੈਂ ਅਰਜ਼ ਕਰਾਂਗਾ ਉਸ ਪਰਮ ਸੱਚ ਨੂੰ ਇੱਕ ਭਾਅ ਬਣਾਇਆ, ਉਹਨੂੰ ਪੁਕਾਰਿਆ ਬੱਚੇ ਬਣ ਕੇ, ਤੇ ਇਹ ਕੱਲਾ ਬੋਧੀ ਗਿਆਨ ਨਾਲ ਆਪਾਰਤ ਕਰੀ ਜਾਂਗੇ, ਕੋਈ ਸਵਾਦ ਜਾਂ ਨਹੀਂ। ਕਦੀ ਸਿਮਰਨ ਵਿੱਚ ਇਸ ਤਰ੍ਹਾਂ ਤਰਲਾ ਮਾਰ ਕੇ ਦੇਖੀਏ ਜਿਵੇਂ ਬੱਚਾ ਮਾਂ ਅੱਗੇ ਤਰਲਾ ਮਾਰਦਾ ਹੈ, ਕਿੰਨਾ ਉਹਦਾ ਅੰਦਰ ਪਸੀਜਦਾ, ਝਿੜਕ ਤਾਂ ਦਿੰਦੀ ਏ। ਫਿਜ਼ੀਕਲ ਤੌਰ ਤੇ ਬੱਚੇ ਨੂੰ ਝਿੜਕੇਗੀ, ਸੱਟ ਫੇਟ ਚਪੇੜ ਵੀ ਮਾਰੇਗੀ, ਸੋਟੀ ਵੀ ਮਾਰੇਗੀ। ਮੇਰਾ ਖਿਆਲ ਇੰਨੇ ਖੋ ਕੇ ਬੱਚਾ ਨਹੀਂ ਲੈਂਦਾ ਜਿੰਨੇ ਖੋ ਕੇ ਰਾਤ ਮਾਂ ਨੂੰ ਮਾਂ ਲੈਂਦੀ ਹੈ। ਉਹਦੇ ਅੰਦਰ ਇੱਕ ਦਰਦ ਹੈ। ਗੁਰੂ ਸਾਹਿਬ ਨੇ ਇੱਕ ਭਾਵ ਬਣਾਇਆ, ਕਹਿਣ ਲੱਗੇ ਸੱਚ ਮੁੱਝੇ ਔਗਣਾਂ ਨਾਲ ਭਰਿਆ ਹੈ, ਤੇ ਗੁਰੂ ਨੂੰ ਮਾਂ ਜਾਣ ਕੇ, ਗੁਰੂ ਨੂੰ ਬਾਪ ਜਾਣ ਕੇ ਆਪਣੇ ਅੰਦਰ ਦੀ ਸਾਰੀ ਗੱਲ ਖੋਲ ਕੇ ਕਹਿ ਦੇ। ਸੱਚ ਏਵੇ ਮਾਂ ਬਾਪ ਪਰਦੇ ਪਾ ਕੇ ਢੱਕ ਲੈਂਦੇ ਨੀ, ਜੇ ਤੂੰ ਗਲਤੀ ਮੰਨੇਗਾ ਭਾਵ ਬਣਾ ਕੇ, ਮੇਰਾ ਪਰਮਾਤਮਾ ਵੀ ਪਰਦੇ ਪਾ ਕੇ ਤੈਨੂੰ ਢੱਕ ਦੇਵੇਗਾ। ਇਸ ਬਚਨ ਨੂੰ ਵੀ ਬਾਣੀ ਚ ਕਿਹਾ ਕਿ ਚੰਚਲ ਮਤ ਬਾਰਕ ਵਪਰੇ ਕੀ ਸਰਪ ਅਗਨ ਕਰ ਮੇਲੇ। ਚੰਚਲ ਤਾਂ ਇਸ ਸਮਝ ਨਹੀਂ ਪਈ, ਸੱਪ ਤੇ ਅੱਗ ਨੂੰ ਖੱਤ ਪਾ ਲਿਆ। ਚੰਚਲ ਮਤ ਬਾਰਕ ਬਪਰੇ ਕੀ ਸਰਪ ਅਗਨ ਕਰ ਮੇਲੇ, ਮਾਤਾ ਪਿਤਾ ਕੰਠ ਲਾਇ ਰਾਹੇ ਰਾਖੈ, ਅਨੰਦ ਸਹਿਜ ਤਬ ਖੇਲੈ। ਅਗਲੀ ਤੋਕੇ ਜੀ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤਿਸ ਬਾਰਕ ਭੂਕ ਕੈਸੀ। ਜੋ ਭਾਈ ਸਾਹਿਬ ਪੈ ਰਹੇ ਸਨ, ਮੂੰਹ ਮੰਗਾ ਸੋਈ ਦੇਮਦਾ, ਜਿਹਦਾ ਤੂੰ ਬਾਪ ਹੈ, ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤਿਸ ਬਾਰਕ ਭੂਕ ਕੈਸੀ। ਨਵਨਿਧ ਨਾਮ ਨਿਧਾਨ ਗ੍ਰਹਿ ਤੇਰਾ, ਮਨ ਬੰਛ ਹੈ ਸੋ ਲੈਸੀ। ਸੱਚ ਵੇ ਕਈ ਰਿਸ਼ਤੇ ਐਸੇ ਵੀ ਨੇ ਬੱਚਿਆਂ ਦੇ ਵੇਖਣ ਨੂੰ ਮਿਲਦੇ, ਜਿਹੜੇ ਕਹਿੰਦੇ ਨੇ ਹੋਰ ਕੁਛ ਨੀ ਚਾਹੀਦਾ, ਸਿਰ ਮਾਂ ਬਾਪ ਚਾਹੀਦੇ। ਅੱਜ ਤਾਂ ਬਹੁਤ ਘੱਟ ਘੱਟ ਜੀ, ਬਹੁਤ ਥੋੜੇ, ਤੇ ਖਾਸ ਕਰਕੇ ਇੱਥੋਂ ਦੇ ਰੁੱਖੇ ਪੰਚੇ ਨੀ ਆਸ ਵੀ ਨਾ ਰੱਖੀਓ। ਮੇਰੀ ਬੇਨਤੀ ਮੈਂ ਨੈਗੇਟਿਵ ਨੀ ਕਹਿ ਰਿਹਾ, ਕਿਉਂਕਿ ਇੱਥੇ ਬੰਦਾ ਮਸ਼ੀਨ ਬਣਦਾ ਪਿਆ ਹੈ। ਮਸ਼ੀਨ ਚ ਕਿਹੜੀ ਮਹਿਸੂਸ ਹੋਣ ਦੀ ਤਾਕਤ ਹੈ? ਉਹਦੇ ਤਾਂ ਲੋਹਿਆ ਰੱਖੋਗੇ ਤਾਂ ਕੱਟ ਦੇਗੀ, ਹੱਥ ਰੱਖੋਗੇ ਤਾਂ ਕੱਟ ਦੇਗੀ, ਉਹਨੇ ਕੀ ਮਹਿਸੂਸ ਕਰਨਾ ਦਰਦ ਨੂੰ? ਗੁਰੂ ਸਾਹਿਬ ਬਖਸ਼ਿਸ਼ ਕਰਦੇ ਆ। ਹਜ਼ੂਰ ਕਹਿੰਦੇ ਨੇ ਕਿ ਦੇਖੋ ਕਿ ਬੱਚਾ ਗੁਨਾਹ ਕਰਦਾ, ਬਖਸ਼ ਦਿੱਤਾ, ਤੂੰ ਮਾਂ ਬਾਪ ਹੈ। ਅੱਗੇ ਫਿਰ ਪੁੱਛਿਆ ਕਿ ਤੂੰ ਇਹ ਤਾਂ ਕਹਿ ਦਿੱਤਾ ਕਿ ਮਾਂ ਬਾਪ ਤੇਰੇ ਘਰ ਚ ਸਭ ਕੁਝ ਚਾਹੀ ਹੈ, ਤੂੰ ਦੱਸ ਕੀ ਚਾਹੀਦਾ? ਮੇਰਾ ਖਿਆਲ ਹੈ ਪੁੱਠੀ ਮੱਤ ਵਾਲਾ ਦੌਲਤ ਮੰਗੇਗਾ, ਅੰਦਰੋਂ ਅਸ਼ਰਧਕ ਬੰਦਾ ਸਿਰਫ ਪਦਾਰਥ ਮੰਗੇਗਾ। ਇੱਥੇ ਬੱਚਾ ਕਹਿੰਦਾ ਮੈਨੂੰ ਹੋਰ ਕੁਛ ਨਹੀਂ ਚਾਹੀਦਾ, ਸਿਰਫ ਮੇਰੇ ਮਾਂ ਬਾਪ, ਤੁਸੀਂ ਹੀ ਮੇਰੇ ਨਾਲ ਚਾਹੀਦੇ ਹੋ। ਦੇਖੋ ਇਹਦੇ ਵਿੱਚ ਇੱਕ ਵਫਾਦਾਰੀ ਵੀ ਬਾਣੀ ਚ ਦੱਸ ਦਿੱਤੀ, ਜਿਵੇਂ ਅਸੀਂ ਇਹ ਪਾਠ ਕਰਨੇ ਖਾਂ। ਹਜ਼ੂਰ ਨੇ ਕਿਹਾ ਜਿਸ ਕਾ ਪਿਤਾ ਤੂੰ ਹੈ ਮੇਰੇ ਸਵਾਮੀ, ਤਿਸ ਬਾਰਕ ਭੂਕ ਕੈਸੀ, ਨਵਨਿਧ ਨਾਮ ਨਿਧਾਨ, ਤੇਰੇ ਚ ਘਰ ਸਾਰੇ ਖਜ਼ਾਨੇ ਨੇ, ਮਨ ਬੰਛ ਹੈ ਸੋ ਲੈਸੀ। ਪਿਤਾ ਕਿਰਪਾਲ ਆਗਿਆ ਇਹ ਕੀਨੀ, ਕੀ ਜੇ ਬਾਰਕ ਮੁੱਖ ਮੰਗੇ ਸੋ ਦੇਣਾ, ਅਰਥਾਂ ਦੀ ਲੋੜ ਨੀ, ਜੋ ਬੱਚਾ ਮੰਗੇ ਦਿਆ ਜੇ। ਹੁਣ ਮੰਗਿਆ ਕਿ ਨਾਨਕ ਬਾਰਕ ਦਸ ਪ੍ਰਭ ਚਾਹੇ ਮੋਈ ਹਿਰਦੈ ਬਸੈ ਨਿਤ ਚਰਨਾ। ਕਹਿੰਦੇ ਨੇ ਪ੍ਰਭੂ ਤੁਸੀਂ ਤਾਂ ਕਹਿ ਦਿੱਤਾ ਜੋ ਮੰਗੇ ਉਹ ਦੇ ਦਿਆ ਜੇ, ਪਰ ਮੈਂ ਬੱਚਾ ਨਾ ਤੇਰੇ ਦਰਸ਼ ਮੰਗਣਾ, ਤੇ ਦੂਜੀ ਗੱਲ ਤੁਹਾਡੇ ਚਰਨ ਮੇਰੇ ਹਿਰਦੇ ਵਿੱਚ ਵਸ ਜਾਣ, ਮੈਂ ਇਹ ਮੰਗਣਾ ਬੇਨਤੀ ਕਰਾਂਗਾ ਜੀ। ਬਾਣੀ ਚ ਇੱਕ ਭਾਵ ਇਹ ਹੈ, ਜਿੱਥੇ ਅੰਦਰ ਥਿੜਕਦਾ ਦਿਸੇ ਉਥੇ ਅਸੀਂ ਉਹਨੂੰ ਪੁਕਾਰਨੇ ਹਾਂ ਕਿ ਅਸੀਂ ਤੇਰੇ ਬੱਚੇ ਹਾਂ, ਤੂੰ ਸਾਡਾ ਮਾਈ ਬਾਪ ਹੈ। ਤੇ ਇੱਕ ਹੋਰ ਬੇਨਤੀ, ਇੱਕ ਦਿਨ ਵਿਚਾਰ ਕਰਦੇ ਅਰਜ਼ ਕੀਤੀ ਸੀ ਕਿ ਜਿਹੜਾ ਲਾਡ ਹੈ ਸ਼ਬਦ, ਕੱਲ ਪਰਸੋਂ ਵੀ ਬੇਨਤੀ ਕੀਤੀ, ਪਿਆਰ ਸ਼ਬਦ ਵੀ ਬੜੇ ਬੜਾ ਡੂੰਘਾ ਹੈ, ਲਾਡ ਤਾਂ ਪਿਆਰ ਤੋਂ ਵੀ ਅੱਗੇ ਹੈ। ਜਦੋਂ ਬੱਚਾ ਲਾਡ ਕਰਦਾ ਮਾਂ ਬਾਪ ਨਾਲ, ਸਮਾਜ ਵਿੱਚ ਕਈ ਵਾਰੀ ਐਸੀਆਂ ਹਰਕਤਾਂ ਕਰਦਾ ਜਿਹੜੀ ਸਿਆਣੇ ਬੱਚੇ ਦੀ ਬਰਦਾਸ਼ਤ ਨਹੀਂ ਹੁੰਦੀ। ਮੰਨ ਲਓ ਉਹੀ ਬੱਚਾ 35-36-40 ਸਾਲ ਦਾ ਹੋ ਜਾਏ, ਉਹ ਹਰਕਤ ਕਰੇ ਤੇ ਇੱਕ ਬੱਚਾ ਹਰਕਤ ਕਰੇ, ਇੱਕ ਗੁੱਸਾ ਦਵਾਏਗੀ, ਦੂਜਾ ਹਾਸਾ ਦਵਾਏਗੀ। ਨਿੱਕਾ ਬੱਚਾ ਲਾਡ ਕਰਦਾ, ਗੋਦ ਚ ਬੈਠਦਾ, ਦਾੜੇ ਨੂੰ ਹੱਥ ਪਾਉਂਦਾ, ਕਈ ਵਾਰੀ ਦਸਤਾਰ ਨੂੰ ਹੱਥ ਪਾਉਂਦਾ, ਕਈ ਵਾਰੀ ਪਿੱਛੋਂ ਮੋਢਿਆਂ ਤੇ ਚੜਦਾ, ਤੇ ਆਪਾਂ ਸ਼ੁਗਲ ਕਰਦੇ ਆ, ਹੱਸਦੇ ਹੱਸਦੇ ਝਿੜਕ ਜੇ ਮਾਰਾਂਗੇ, ਫਿਰ ਉਹਨੂੰ ਆਪਣੀ ਗਲਵਕੜੀ ਚ ਲੈ ਲੈਂਦੇ ਹਾਂ। ਪਰ ਜਦੋਂ ਵੱਡਾ ਹੋ ਕੇ ਕੋਈ ਪੱਗ ਨੂੰ ਹੱਥ ਪਾਏਗਾ, ਹਾਸਾ ਕਰਦਾ ਬੰਦਾ ਕੋਈ ਬਰਦਾਸ਼ਤ ਕਰੇਗਾ? ਕਹੇਗਾ ਬੱਚਾ ਸ਼ਰੀਕ ਬਣ ਗਿਆ ਹੈ। ਸੱਚ ਇਹ ਵੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਇੱਕ ਬੱਚੇ ਦੀ ਭਗਤੀ, ਬਤ ਸਿੱਖ ਭਗਤੀ, ਇੱਕ ਦਿਨ ਮਰਜ਼ ਕੀਤੀ, ਜਿਹੜਾ ਭਗਤ ਵਛਲ ਸ਼ਬਦ ਹੈ ਨਾ ਜੀ, ਵਛਲ ਸ਼ਬਦ ਵੀ ਵਤਸ ਤੋਂ ਬਣਿਆ। ਵਤਸ ਦਾ ਅਰਥ ਹੈ ਬੱਚਾ, ਭਗਤ ਵਛਲ ਦਾ ਅਰਥ ਵੀ ਇਹ ਹੈ ਕਿ ਜਿਵੇਂ ਇੱਕ ਬੱਚੇ ਦੇ ਪਿਆਰ ਨੂੰ ਵੇਖ ਕੇ, ਮਮਤਾ ਨੂੰ ਦੇਖ ਕੇ ਮਾਂ ਬਾਪ ਮੁਹੱਬਤ ਕਰਦੇ ਨੇ, ਜਿਹੜਾ ਸੱਚਮੁੱਚ ਭਗਤ ਬੱਚਾ ਬਣ ਕੇ ਪੁਕਾਰਦਾ, ਉਹ ਮਾਂ ਬਾਪ ਦੀ ਤਰ੍ਹਾਂ ਪਿਆਰ ਕਰਦਾ। ਵਛਲ ਸ਼ਬਦ ਵੀ ਇਸ ਵਿੱਚੋਂ ਆਉਂਦਾ ਹੈ। ਗੁਰੂ ਸਾਹਿਬ ਨੇ ਬਖਸ਼ਿਸ਼ ਕੀਤੀ, ਕਹਿਣ ਲੱਗੇ ਸਿਰਫ ਤੇਰੇ ਚਰਨ ਚਾਹੀਦੇ। ਇੱਕ ਪੱਖ ਬਾਣੀ ਚ ਭਾਵ ਦਾ ਇਹ ਹੈ। ਦੂਸਰਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅੰਮ੍ਰਿਤ ਗੁਰਬਾਣੀ ਚ ਪਤੀ ਤੇ ਪਤਨੀ ਦਾ ਰਿਸ਼ਤਾ ਹੈ। ਬਹੁਤ ਸਾਰੇ ਸ਼ਬਦ ਨੇ ਤੇ ਮੈਂ ਹੁਣੇ ਜਦੋਂ ਭਾਈ ਸਾਹਿਬ ਪੜ੍ਹ ਰਹੇ ਸਨ, ਮੇਰੇ ਮਨ ਚ ਆਇਆ ਵੀ ਇੱਕ ਪਾਸੇ ਇਹ ਭਗਤ ਵਾਹਿਗੁਰੂ ਗੁਰੂ ਅਮਰਦਾਸ ਦਾ ਸ਼ਬਦ ਹੁੰਦਾ ਵਾਰ ਚ ਹਜ਼ੂਰ ਦਾ, ਸਭਨਾ ਕਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ। ਧੰਨ ਗੁਰੂ ਅਮਰਦਾਸ ਦਾ ਸ਼ਬਦ ਹੈ ਜੀ, ਕਹਿੰਦੇ ਨੇ ਉਹ ਮਾਂ ਬਾਪ ਹੈ। ਤੇ ਉਹੀ ਗੁਰਦੇਵ ਬਾਣੀ ਚ ਕਹਿੰਦੇ ਨੇ ਮੈਂ ਕਾਮਣ ਮੇਰਾ ਕੰਤ ਕਰਤਾਰ, ਜੇ ਆ ਕਰਾਏ ਤੇ ਆ ਕਰੀ ਸ਼ਿੰਗਾਰ ਜਾਂ ਤਿਸ ਭਾਵੈ ਤਾਂ ਕਰੈ ਭੋਗ ਤਨ ਮਨ ਸਾਚੇ ਸਾਹਿਬ ਜੋਗ। ਜਿਹਨੂੰ ਸਭਨਾ ਕਾ ਮਾਂ ਬਾਪ ਕਿਹਾ ਉਸਨੂੰ ਕੰਤ ਕਹਿ ਕੇ ਵੀ ਪੁਕਾਰਿਆ। ਭਗਤ ਨਾਮਦੇਵ ਜੀ ਨੇ ਰਿਸ਼ਤੇ ਨੂੰ ਬੜਾ ਦ੍ਰਿੜ ਰੱਖਿਆ ਤੇ ਉਹਨਾਂ ਦਾ ਸ਼ਬਦ ਕਹਿ ਕਿ ਮੈਂ ਬੌਰੀ ਮੇਰਾ ਰਾਮ ਪਤਾਰ ਰਚ ਰਚ ਤਾਂ ਕੋ ਕਰੂੰ ਸ਼ਿੰਗਾਰ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ ਰਾਮ ਪਿਆਰੇ ਜੋਗ। ਉਹ ਇੱਕ ਸਮਰਪਣ ਹੈ। ਪਤੀ ਤੇ ਪਤੀ ਪਤਨੀ ਦਾ ਰਿਸ਼ਤਾ ਇਹ ਵੀ ਗੁਰੂ ਗ੍ਰੰਥ ਸਾਹਿਬ ਵਿਚ ਬੇਅੰਤ ਸ਼ਬਦ ਨੇ ਜੀ। ਈਵਨ ਕਿ ਜਿਹੜੇ ਲਾਵਾਂ ਦਾ ਵੀ ਚਲੋ ਆਪਾਂ ਕਰਨੇ ਆ, ਮੈਂ ਪਿੱਛੇ ਜੀ ਵੀ ਅਰਜ਼ ਕਰਕੇ ਆਇਆ ਵੈਨਕੂਰ ਵੀ, ਲਾਵਾਂ ਜਿਹੜੀਆਂ ਨੇ ਤੇ ਇਹਦੀ ਕਥਾ ਤੇ ਮੇਰਾ ਖਿਆਲ ਹੈ ਗੁਰਦੁਆਰਿਆਂ ਵਿਚ ਦੂਜੇ ਤੀਜੇ ਮਹੀਨੇ ਰਿਪੀਟ ਹੋ ਜਾਣੀ ਚਾਹੀਦੀ ਅਖਰੀ ਅਰਥ, ਕਿਉਂਕਿ ਇਹ ਏਡਾ ਵੱਡਾ ਜ਼ਿੰਦਗੀ ਦਾ ਪੜਾਅ ਆਉਂਦਾ ਜੀ ਲਾਵਾਂ ਖਾਸ ਕਰਕੇ। ਉਹ ਜਿਹੜੀਆਂ ਚਾਰ ਲਾਵਾਂ ਨੇ ਉਹ ਸਾਡੇ ਆਤਮਿਕ ਜੀਵਨ ਦੇ ਚਾਰ ਪੜਾਅ ਨੇ, ਪਰ ਗੱਲਾਂ ਨਾਲ ਨਹੀਂ, ਉਹ ਵੀ ਉਹਦੀ ਕਿਰਪਾ ਦੇ ਨਾਲ ਹੀ ਤੈਅ ਹੁੰਦੇ ਨੇ। ਪ੍ਰਵਿਰਤੀ ਕਰਮਕ ਹੈ, ਸਤਿਗੁਰ ਪੁਰਖ ਹੈ, ਬੈਰਾਗ ਤੇ ਚਾਖ ਹੈ ਤੇ ਚੌਥਾ ਸਹਿਜ ਅਵਸਥਾ ਹੈ। ਚਾਰ ਪੜਾਅ ਨੇ ਉਹ ਜ਼ਿੰਦਗੀ ਦੇ। ਉੱਥੇ ਬਾਣੀ ਚ ਮੈਂ ਬੇਨਤੀ ਕਰਾਂਗੇ ਪਤੀ ਤੇ ਪਤਨੀ ਦਾ ਰਿਸ਼ਤਾ ਇੱਕ ਭਾਵ ਹੈ। ਤੀਸਰਾ, ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਗੁਰਮੁਖੋ ਪਤੀ ਪਤਨੀ ਤੋਂ ਅੱਗੇ ਉਸ ਤੋਂ ਇਲਾਵਾ ਮਾਲਕ ਦਾ ਤੇ ਨੌਕਰ ਦੇ ਰਿਸ਼ਤੇ ਦਾ ਵੀ ਭਾਵ ਹੈ। ਨੌਕਰ ਤੇ ਮਾਲਕ ਕਿਸ ਤਰ੍ਹਾਂ ਨੇ ਉਸ ਵਿੱਚ ਦੇਖੋ। ਮੈਂ ਅਰਜ਼ ਕੀਤੀ ਇਸ ਕਰਕੇ ਵੀ ਉਹਦਾ ਅੰਤ ਕੋਈ ਨਹੀਂ, ਕੌਣ ਅੰਤ ਪਾਏਗਾ, ਪਰ ਜਦੋਂ ਭਾਅ ਬਣਾਵਾਂਗੇ ਖਿੱਚਕਸ਼ ਤਾਂ ਹੀ ਪੈਦਾ ਹੋਵੇਗੀ ਨਾ। ਅੱਧਿਓ ਯਾਦਾਂ ਤੇ ਵਿਚਾਰੇ ਜੇ ਸੁਣਦੇ ਆ ਕੋਈ ਹੈ ਹੀ ਨਹੀਂ ਜੀ, ਕੁਛ ਨੀ, ਰੂਪ ਨੀ, ਕੋਈ ਰੇਖ ਨੀ, ਕਿਹਨੂੰ ਪੁਕਾਰੀਏ। ਜਦੋਂ ਇਹ ਭਾਵ ਬਣਾਈਏ ਇਸ ਤਰ੍ਹਾਂ ਪਿਆਰ ਕਰਦਾ ਜਿਵੇਂ ਮਾਂ ਆਪਣੇ ਬੱਚੇ ਨੂੰ ਕਰਦੀ ਏ, ਇਸ ਤਰ੍ਹਾਂ ਮੁਹੱਬਤ ਕਰਦਾ ਜਿਵੇਂ ਪਤੀ ਪਤਨੀ ਦੀ ਹੈ, ਇਸ ਤਰ੍ਹਾਂ ਮੁਹੱਬਤ ਕਰਦਾ ਜਿਵੇਂ ਇੱਕ ਮਾਲਕ ਆਪਣੇ ਨੌਕਰ ਨੂੰ ਕਰਦਾ, ਇਹ ਤਾਂ ਸਾਡੇ ਮੋਹ ਦਾ ਤਜਰਬਾ ਹੈ ਨਾ। ਗੁਰੂ ਸਾਹਿਬ ਨੇ ਇਹ ਬਾਣੀ ਚ ਕਿਹਾ ਕਿ ਹਮ ਚਾਕੁਰ ਗੋਬਿੰਦ ਕੇ ਠਾਕੁਰ ਮੇਰਾ ਪਹਾਰਾ। ਮੈਂ ਜਿਸ ਦਾ ਨੌਕਰ ਹਾਂ ਮੇਰੇ ਮਾਲਕ ਕੋਲ ਬੜੀ ਤਾਕਤ ਹੈ। ਗੁਰੂ ਸਾਹਿਬ ਨੇ ਕਿਹਾ ਮੈਂ ਜਿਹਦੀ ਚਾਕਰੀ ਕਰ ਰਿਹਾ, ਮੈਂ ਇੰਨਾ ਹੁਕਮੀ ਹੋ ਕੇ ਚਾਕਰੀ ਕਰ ਰਿਹਾ ਕਿ ਜਿੰਨੇ ਮੇਰੀ ਨੌਕਰੀ ਦੀ ਤਨਖਾਹ ਦੇ ਪੈਸੇ ਬਣਦੇ ਸਨ ਮੇਰੇ ਮਾਲਕ ਨੇ ਇੰਨੀ ਕਿਰਪਾ ਕੀਤੀ ਉਹਦੇ ਤੋਂ ਕਈ ਗੁਣਾ ਜ਼ਿਆਦਾ ਮੇਰੀ ਝੋਲੀ ਚ ਪਾ ਦਿੱਤਾ, ਕਿਉਂਕਿ ਮੈਂ ਮਾਲਕ ਦੀ ਵਫਾਦਾਰੀ ਕੀਤੀ। ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਪਾਏ, ਖੁਰਮਤ ਤਿਸ ਨੂੰ ਅਗਲੀ ਉਹ ਵਜੋ ਪੇ ਦੂਣਾ ਖਾਏ, ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ, ਵਜੋ ਗਵਾਏ ਅਗਲਾ ਮੂੰਹੇ ਮੂੰਹ ਪਾਣਾ ਖਾਏ। ਉੱਥੇ ਆਪਣੇ ਆਪ ਨੂੰ ਨੌਕਰ ਦੱਸਿਆ, ਪਰਮ ਸੱਚ ਨੂੰ ਮਾਲਕ ਦੱਸਿਆ। ਇੱਕ ਗੁਰੂ ਗ੍ਰੰਥ ਸਾਹਿਬ ਚ ਚੌਥਾ ਰਿਸ਼ਤਾ ਹੋਰ ਵੀ ਦੱਸਿਆ ਜੀ, ਉਹ ਰਿਸ਼ਤਾ ਸਾਈਂ ਦਾ, ਖਸਮ ਦਾ, ਮਾਲਕ ਦਾ ਤੇ ਗੁਲਾਮ ਦਾ ਹੈ। ਕਈ ਵਾਰੀ ਇੱਥੇ ਕਥਾ ਕਰਦੇ ਅਰਜ਼ ਕੀਤੀ ਸੀ ਕਿ ਨੌਕਰ ਤੇ ਗੁਲਾਮ ਚ ਥੋੜਾ ਜਿਹਾ ਫਰਕ ਹੈ। ਨੌਕਰ ਕਦੀ ਵੀ ਛੱਡ ਕੇ ਜਾ ਸਕਦਾ, ਤਨਖਾਹ ਦਿੱਤੀ ਜਾਂ ਇੱਥੇ ਵੀ ਤੁਸੀਂ ਦੇਖੋ ਅਗਲਾ ਕਹਿ ਸਕਦਾ ਵੀ ਨੋਟਿਸ ਦੇ ਕੇ ਮੈਂ ਹੁਣ ਇਸ ਮਹੀਨੇ ਕੰਮ ਕਰਨਾ, ਅਗਾਂ ਮੈਂ ਕੰਮ ਨਹੀਂ ਕਰਨਾ। ਮਾਲਕ ਕੀ ਕਰ ਲਏਗਾ, ਜੋਬ ਕਰਦਾ ਕਰਦਾ ਬੰਦਾ ਛੱਡਦਾ ਨਹੀਂ ਮੈਂ ਸਵੇਰੇ ਆ ਰਿਹਾ, ਤੇਰੀ ਮੇਰੀ ਕੋਈ ਲਿਖਤ ਪੜਤ ਨਹੀਂ। ਪਰ ਜਿਹੜੇ ਨੌਕਰ ਹੁੰਦੇ ਨੇ ਉਹ ਛੱਡ ਸਕਦੇ ਨੇ, ਗੁਲਾਮ ਕਦੀ ਮਾਲਕ ਦਾ ਘਰ ਨਹੀਂ ਛੱਡਦੇ ਹੁੰਦੇ, ਉਹ ਛੱਡ ਹੀ ਨਹੀਂ ਸਕਦੇ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਚ ਉਸ ਪਰਮ ਸੱਚ ਨੂੰ ਵਾਹਿਗੁਰੂ ਜੀ ਨੂੰ ਮਾਲਕ ਕਿਹਾ, ਆਪਣੇ ਆਪ ਨੂੰ ਗੁਲਾਮ ਬਣਾ ਕੇ ਵੀ ਇੱਕ ਭਾਵ ਬਣਾਇਆ ਹੈ। ਇਹ ਸ਼ਬਦ ਕਬੀਰ ਸਾਹਿਬ ਦਾ, ਗੁਰੂ ਨਾਨਕ ਸਾਹਿਬ ਦਾ, ਖਾਸ ਕਰਕੇ ਮਾਰੂ ਰਾਗ ਦਾ ਸ਼ਬਦ ਕਿ ਮੁੱਲ ਖਰੀਦੀ ਲਾਲਾ ਗੋਲਾ, ਤਨਖਾਹ ਤੇ ਨਹੀਂ, ਤਨਖਾਹ ਹਫ਼ਤੇ ਬਾਅਦ ਮਹੀਨੇ ਬਾਅਦ ਮਿਲੇਗੀ, ਪਰ ਜਿਹੜਾ ਮੁੱਲ ਖਰੀਦਿਆ ਇੱਕੋ ਵਾਰੀ ਖਰੀਦਿਆ, ਮੁੱਲ ਖਰੀਦੀ ਲਾਲਾ ਗੋਲਾ, ਮੈਂ ਵਿਕ ਚੁੱਕਾ ਵਾਂ, ਮੈਂ ਲਾਲਾ ਹਾਂ ਗੁਲਾਮ ਹਾਂ, ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨੌ ਸੁਭਾਗਾ, ਗੁਰ ਕੀ ਬਚਨੀ ਖਾਟ ਬਿਕਾਨਾ, ਜਿੱਤ ਲਾਇਆ ਤਿੱਤ ਲਾਗਾ। ਅਗਲਾ ਬਚਨ, ਤੇਰੇ ਲਾਲੇ ਕਿਆ ਚਤੁਰਾਈ, ਮੇਰੇ ਗੁਲਾਮ ਦੀ ਕੀ ਸਿਆਣਪ, ਤੇਰਾ ਹੁਕਮ ਨਾ ਕਰਨਾ ਜਾਈ, ਮਾਂ ਲਾਲੀ ਪਿਓ ਲਾਲਾ ਮੇਰਾ ਖਉ ਲਾਲੇ ਕਾ ਜਾਇਆ, ਲਾਲੀ ਨਾਚੈ ਲਾਲਾ ਗਾਵੈ ਭਗਤ ਕਰੋ ਤੇਰੀ ਰਾਇਆ, ਪੀਏ ਤਾਂ ਪਾਣੀ ਆਣੀ ਮੀਰਾ ਖਾਏ ਤਾਂ ਪੀਸਣ ਜਾਉ, ਜੇ ਪਿਆਸ ਲੱਗੇ ਪਾਣੀ ਭਰ ਕੇ ਲਿਆਵਾਂ, ਭੁੱਖ ਲੱਗੇ ਤਾਜ਼ਾ ਆਟਾ ਕਣਕ ਪੀ ਕੇ ਹੁਣੇ ਲਿਆਵਾਂ, ਜੇ ਗਰਮੀ ਲੱਗਦੀ ਹੁਕਮ ਕਰੋ ਪੱਖਾ ਚੱਲਾਂ, ਤੇ ਮਾਲਕ ਜੇ ਪੈਰ ਕਿਤੇ ਥੱਕੇ ਹੋਏ ਤੁਸੀਂ ਤੇ ਲਿਆਓ ਮੈਂ ਪਾਣੀ ਪਾ ਕੇ ਗਰਮ ਪਾਣੀ ਨਾਲ ਤੁਹਾਡੇ ਪੈਰ ਧੋ ਦਿਆਂ। ਹੁਣ ਮੈਂ ਫਿਰ ਬੇਨਤੀ ਕਰਾਂ, ਰੱਬ ਦਾ ਤੇ ਪੈਰ ਹੀ ਕੋਈ ਨਹੀਂ, ਇੱਥੇ ਕਿਹਾ ਕਿਨੂੰ ਜਾ ਰਿਹਾ? ਇੱਥੇ ਵੀ ਭਾਵ ਹੀ ਬਣਾਉਣਾ ਪਏਗਾ। ਹਾਲਾਂਕਿ ਸੋਹਿਲਾ ਸਾਹਿਬ ਵਿੱਚ ਇਹ ਸ਼ਬਦ ਇਹ ਕਹਿੰਦਾ ਜਿਹੜਾ ਕਿ ਸਹਿਸ ਤਵ ਨੈਨ ਨਨ ਨੈਨ ਕਹਿ ਤੋਹੇ ਕੋ ਸਹਿਸ ਮੂਰਤ ਨੰਨਾ ਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ ਸਹਿਸ ਤਵ ਗੰਧ। ਇਹ ਚਲਤ ਮੁਈ ਹਜ਼ਾਰਾਂ ਪੈਰਾਂ ਦਾ ਸਰਗੁਣ ਚ ਜ਼ਿਕਰ ਕੀਤਾ, ਇੱਕ ਪੈਰ ਵੀ ਨੀ ਤੇਰਾ। ਪਰ ਸਤਿਗੁਰੂ ਸ਼ਬਦ ਵਰਤਦੇ ਨੇ ਪੀਏ ਤਾਂ ਪਾਣੀ ਆਣੀ ਮੀਰਾ, ਮੀਰਾ ਦਾ ਅਰਥ ਹੈ ਪਾਤਸ਼ਾਹ। ਜੇ ਪਿਆਸ ਲੱਗੀ ਮੇਰੇ ਮਾਲਕਾ ਪਾਣੀ ਲਿਆਵਾਂ, ਖਾਏ ਤਾਂ ਪੀਸਣ ਜਾਉ, ਭੁੱਖ ਲੱਗੀ ਚੱਕੀ ਪੀਵਾਂ, ਪੱਖਾ ਫੇਰੀ ਪੈਰ ਮਲੋਵਾਂ, ਜਪਤ ਰਹਾਂ ਤੇਰਾ ਨਾਉ, ਪੱਖਾ ਝੱਲਾਂ ਪੈਰ ਚੰਗੀ ਤਰ੍ਹਾਂ ਮਲਾਂ ਤੇਰੇ। ਪਰ ਇੰਨਾ ਸਮਰਪਿਤ ਹੋ ਕੇ ਫਿਰ ਕਹਿੰਦੇ ਨੇ ਸੇਵਾ ਇੰਨੀ ਕਰਕੇ ਮਾਲਕ ਬੈਠਾ, ਮਾਲਿਸ਼ ਕੀਤੀ, ਕੱਪੜੇ ਧੋਤੇ, ਉਹਨੂੰ ਇਸ਼ਨਾਨ ਕਰਾਇਆ, ਸਾਰਾ ਦਿਨ 8 ਘੰਟੇ ਉਹਦੀ ਸੇਵਾ ਕਰਕੇ ਫਿਰ ਦੇਖੋ ਇੰਨਾ ਸਮਰਪਣ। ਲੂਣ ਹਰਾਮੀ ਨਾਨਕ ਲਾਲਾ ਬਖਸ਼ੈ ਤੁਧ ਵਡਿਆਈ, ਮੈਂ ਤੇਰਾ ਲੂਣ ਖਾ ਕੇ ਹਰਾਮ ਕਰ ਦਿੱਤਾ, ਹੇ ਮੇਰੇ ਪਰਮਾਤਮਾ ਤੂੰ ਕਿਰਪਾ ਕਰਕੇ ਮੈਨੂੰ ਬਖਸ਼ ਦੇ। ਮੈਂ ਸਿਰਫ ਇੰਨੀ ਕੁ ਬੇਨਤੀ ਕਿ ਜਿਸ ਨੂੰ ਕਿਹਾ ਵੀ ਉਹ ਮੂੰਹ ਮੰਗਾ ਦਾਨ ਦਿੰਦਾ, ਕਦੀ ਖਾਲੀ ਨਹੀਂ ਮੋੜਦਾ, ਇਹ ਉਸ ਪਰਮ ਸੱਚ ਵਾਹਿਗੁਰੂ ਲਈ 3-4 ਮੈਂ ਗੱਲਾਂ ਕੀਤੀਆਂ, ਵੱਖ ਵੱਖ ਭਾਵ ਬਣਾਏ ਨੇ। ਇਹ ਭਾਵ ਮੋਹ ਦੀਆਂ ਤੰਦਾਂ ਚ ਵੀ ਆਉਂਦੇ ਨੇ, ਪਰ ਇੱਥੇ ਸ਼ੁੱਧ ਪਿਆਰ ਪਰਮਾਤਮਾ ਨੂੰ ਸਮਰਪਣ ਵਿੱਚ ਨੇ। ਤੇ ਜਿਨ੍ਹਾਂ ਨੇ ਇਸ ਭਾਵ ਨਾਲ ਆਪਣਾ ਆਪ ਹੀ ਭੇਟ ਕਰ ਦਿੱਤਾ ਉਹ ਬਖਸ਼ਿਸ਼ ਲੈ ਗਏ। ਇੱਕ ਛੋਟੀ ਜੀ ਉਦਾਹਰਨ ਦੇ ਕੇ, ਪਿਛਲੇ ਦਿਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਗੁਰਪੁਰਬ ਮਨਾਇਆ ਗਿਆ, ਤੇ ਦਾਸ ਨੇ ਉਸ ਦਿਨ ਇੱਕ ਬੇਨਤੀ ਕੀਤੀ ਸੀ ਕਿ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਤੋਂ 25 ਸਾਲ ਵੱਡੇ ਨੇ ਉਮਰ ਕਰਕੇ ਜੀ। ਗੁਰੂ ਅੰਗਦ ਦੇਵ ਗੁਰੂ ਨਾਨਕ ਸਾਹਿਬ ਤੋਂ 35 ਸਾਲ ਛੋਟੇ ਨੇ, ਗੁਰੂ ਨਾਨਕ ਸਾਹਿਬ ਤੋਂ 35 ਸਾਲ ਛੋਟੇ ਨੇ ਗੁਰੂ ਅੰਗਦ ਦੇਵ ਜੀ। 1469 ਤੇ 1504 ਹਨਾ, 1469 ਨੂੰ ਗੁਰੂ ਨਾਨਕ ਸਾਹਿਬ ਦਾ ਆਗਮਨ ਤੇ 1504 ਨੂੰ ਬਾਬਾ ਲਹਿਣਾ ਜੀ ਦਾ ਮਾਲਵੇ ਦੀ ਧਰਤੀ ਮੱਤੇ ਦੀ ਸਰਾਂ, 35 ਸਾਲ ਛੋਟੇ ਨੇ ਨਾ, ਪਰ ਦੇਖੋ ਸਮਰਪਣ ਉਹਨਾਂ ਦਾ। ਅਸੀਂ ਭਾਵੇਂ ਇਤਿਹਾਸ ਵਿੱਚ ਵੀ ਤੇ ਬਾਣੀ ਚ ਵੀ ਇਹ ਬਚਨ ਪੜ੍ਹਨੇ, ਏਡਾ ਵੱਡਾ ਸਮਰਪਣ ਉਹਨਾਂ ਦਾ, ਬੜੇ ਪਰਚੇ ਪਾਏ। ਕਿਉਂਕਿ ਹਾਲਾਂਕਿ ਇਹਨਾਂ ਸਾਖੀਆਂ ਨੂੰ ਆਮ ਤੌਰ ਤੇ ਸਟੇਜਾਂ ਤੋਂ ਸੁਣਾਉਣ ਤੋਂ ਗੁਰੇਜ਼ ਕੀਤਾ ਜਾਂਦਾ ਹੈ, ਇਹ ਜੀ ਕਿਹੜੀਆਂ ਪੁਰਾਣੀਆਂ ਗੱਲਾਂ, ਨਵੀਆਂ ਅਖਬਾਰ ਦੀਆਂ ਤਾਜ਼ਾ ਖਬਰਾਂ ਸੱਟ ਦਿਓ, ਸਾਖੀਆਂ ਸਾਰੀਆਂ ਬਣ ਜਾਂਦੀਆਂ। ਅਸਲੀਅਤ ਝੂਠਿਆਂ ਦੀਆਂ ਗੱਲਾਂ ਖਿੰਨ ਚ ਸਾਖੀਆਂ ਬਣਾ ਦਿੰਦੇ ਹਾਂ, ਸਾਖੀ ਤਾਂ ਬੜੀ ਵੱਡੀ ਸਿੱਖਿਆ ਹੁੰਦੀ ਹੈ। ਗੁਰੂ ਸਾਹਿਬ ਕਹਿੰਦੇ ਨੇ ਸਾਖੀ ਸਿੱਖਣ ਵਾਸਤੇ, ਗੁਰੂ ਗ੍ਰੰਥ ਸਾਹਿਬ ਬੇਅੰਤ ਸਾਖੀਆਂ ਨੇ ਜੀ, ਕਿਵੇਂ ਅਸੀਂ ਕਹਿ ਸਕਦੇ ਹਾਂ ਗੁਰੂ ਗ੍ਰੰਥ ਸਾਹਿਬ ਸਾਖੀਆਂ ਨੇ? ਇੱਕ ਇੱਕ ਸਾਖੀ ਬੜੀ ਡਿਟੇਲ ਮੰਗਦੀ ਹੈ। ਈਵਨ ਕਿ ਮੈਂ ਇੱਕ ਦਿਨ ਬੇਨਤੀ ਕੀਤੀ, ਗੁਰੂ ਤੇਗ ਬਹਾਦਰ ਸਾਹਿਬ ਦਾ ਇੱਕ ਸ਼ਬਦ ਹੈ, ਜਿਹੜਾ ਬੀਤੇ ਹੋਏ ਦੀ ਗੱਲ ਕਰਦਿਆਂ ਵਰਤਮਾਨ ਜ਼ਿੰਦਗੀ ਜੀਣ ਦੀ ਜਾਚ ਦੱਸਦਾ ਹੈ। ਜਿਹੜਾ ਅਸੀਂ ਕਹਿੰਦੇ ਹਾਂ ਇਹ ਤਾਂ ਬੀਤੀਆਂ ਗੱਲਾਂ ਕਿਹਾ ਜਾਂਦਾ ਜੀ, ਇਹ ਪੁਰਾਣੀਆਂ ਗੱਲਾਂ ਬੀਤੀਆਂ ਗੱਲਾਂ, ਇੱਕ ਸ਼ਬਦ ਪੜੋ, ਚਲੋ ਇਹਦੇ ਅਰਥਾਂ ਦੀ ਜ਼ਿਆਦਾ ਲੋੜ ਨਹੀਂ, ਕਈ ਸਦੀਆਂ ਬੀਤੀਆਂ ਪਹਿਲਾਂ ਗੱਲਾਂ। ਤੇ ਗੁਰੂ ਕਹਿੰਦਾ ਉਹਨਾਂ ਬੀਤਿਆਂ ਨੂੰ ਵਰਤਮਾਨ ਚ ਜੀ, ਕਿਉਂਕਿ ਜਿਵੇਂ ਉਹਨਾਂ ਦਾ ਪਾਰ ਉਤਾਰਾ ਹੋ ਗਿਆ ਤੇਰਾ ਵੀ ਹੋ ਜਾਏਗਾ। ਗੁਰੂ ਤੇਗ ਬਹਾਦਰ ਸਾਹਿਬ ਤੋਂ ਮੁੱਦਤਾਂ ਪਹਿਲਾਂ ਹੋਏ ਲੋਕ, ਉਹ ਸ਼ਬਦ ਹੈ ਸੋਠ ਰਾਗ ਦਾ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨਕਾ ਸੀ ਉਧਰੀ, ਇਹ ਬੀਤਾ ਹੈ ਨਾ, ਬੀਤੇ ਨੂੰ ਵਰਤਮਾਨ ਚ ਢਾਲ ਦਿੱਤਾ। ਕਹਿੰਦੇ ਨੇ ਉਹ ਮੁੱਦਤਾਂ ਪਹਿਲਾਂ ਬੀਤੀ ਹੋਈ ਘਟਨਾ ਹੈ, ਪਰ ਬੀਤੀ ਹੋਈ ਘਟਨਾ ਤੇ ਕਟਾਕਸ਼ ਕਰਕੇ ਨੀ ਕਿਹਾ ਇਹ ਨਹੀਂ, ਇਹਦਾ ਜ਼ਿਕਰ ਨਾ ਕਰਿਓ ਬਾਣੀ ਚ ਬੀਤੀਆਂ ਗੱਲਾਂ ਨੇ। ਗੁਰੂ ਨੇ ਬੀਤੀ ਹੋਈ ਗੱਲ ਨੂੰ ਪ੍ਰੈਜੈਂਟ ਚ ਪੇਸ਼ ਕੀਤਾ ਤੇ ਸਦੀਆਂ ਲੰਘਣ ਤੋਂ ਬਾਅਦ ਅੱਜ ਵੀ ਵਰਤਮਾਨ ਦੇ ਅਰਥ ਕਰਦੀ ਹੈ। ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਧਾਰੋ, ਹੁਣ ਤਾਂ ਕੋ ਜਸ ਉਰਧਾਰੋ ਵਰਤਮਾਨ ਹੈ, ਜੇ ਸਿਮਰਤ ਗਨਕਾ ਸੀ ਉਧਰੀ, ਇਹ ਬੀਤਿਆ ਹੋਇਆ, ਬੀਤੇ ਹੋਏ ਨੂੰ ਘਟਨਾ ਵਾਪਰੀ ਨੂੰ ਪਤਾ ਨੀ ਕਿੰਨੇ ਕੁ ਸਦੀਆਂ ਹੋ ਗਈਆਂ, ਪਰ ਗੁਰੂ ਸਦੀਆਂ ਦੀ ਬੀਤੀ ਹੋਈ ਘਟਨਾ ਨੂੰ ਵੀ ਵਰਤਮਾਨ ਵੀ ਤਾਜ਼ੀ ਕਰ ਦਿੰਦਾ। ਜੇ ਉਹ ਤਰ ਗਈ ਤੂੰ ਨੀ ਕਿਉਂ ਕਿਉਂ ਨੀ ਤਰ ਸਕਦਾ, ਤਾਂ ਕੋ ਜਸ ਉਰਧਾਰੋ। ਅਗਲਾ ਬਚਨ ਹੈ ਹਜ਼ੂਰ ਦੀ ਬਾਣੀ ਚ ਜੇ ਸਿਮਰਤ ਗਨਕਾ ਸੀ ਉਦਰੀ ਤਾਂ ਕੋ ਜਸ ਉਰਤਾਰੋ ਅਟਲ ਭਇਓ ਧਰੂ ਜਾਂ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ ਬੀਤਿਆ ਹੈ ਪਾਇਆ ਜਾ ਚੁੱਕਾ ਉਹ ਅਰ ਨਿਰਭੈ ਪਦ ਪਾਇਆ ਪਰ ਵਰਤਮਾਨ ਵਿਚ ਦੁੱਖ ਹਰਤਾ ਇਹ ਬਿਦਕੋ ਸਵਾਮੀ ਤੈਂ ਕਾਹੇ ਵਿਸਰਾਇਆ ਤੂੰ ਕਿਉਂ ਨੂੰ ਭੁਲਾ ਦਿੱਤਾ ਬੀਤੇ ਨੂੰ ਵਰਤਮਾਨ ਚ ਲਿਆਂਦਾ ਇਸ ਤੋਂ ਬਾਅਦ ਤੀਸਰਾ ਬਚਨ ਹੈ ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗ੍ਰਾਂ ਤੇ ਛੂਟਾ ਮਹਿਮਾ ਨਾਮ ਕਹਾਂ ਲੋ ਬਰਨੂ ਰਾਮ ਕਹਿਤ ਬੰਧਨ ਤੇ ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗ੍ਰਾਂ ਤੇ ਛੂਟਾ ਮਹਿਮਾ ਨਾਮ ਕਹਾਂ ਲੋ ਬਰਨੂ ਰਾਮ ਕਹਿਤ ਬੰਧਨ ਤੇ ਟੂਟਾ ਤੇ ਚਾਰੇ ਦੀਆਂ ਚਾਰੇ ਜਿਹੜੀਆਂ ਇਹ ਘਟਨਾ ਨੇ ਇਹ ਪੁਰਾਣ ਵਿੱਚੋਂ ਨੇ ਇਹ ਗੀਤਾ ਵਿੱਚ ਨਹੀਂ ਵੇਦ ਵਿੱਚ ਨਹੀਂ ਇਹ ਪੁਰਾਣਕ ਨੇ ਮਹਾਰਾਜ ਕਹਿੰਦੇ ਅਟਲ ਭਇਓ ਤਰੂ ਜਾਂ ਕਹਿ ਸਿਮਰਨ ਅਰ ਨਿਰਭੈ ਪਦ ਪਾਇਆ ਦੁੱਖ ਹਰਤਾ ਇਹ ਬਿਦ ਕੋ ਸਵਾਮੀ ਤੈ ਕਾਹੇ ਵਿਸਰਾਇਆ ਜਬ ਹੀ ਸ਼ਰਨ ਗਈ ਕਿਰਪਾ ਨਿਧ ਗਜ ਗ੍ਰਾਹ ਤੇ ਛੂਟਾ ਮਹਿਮਾ ਨਾਮ ਕਹਾਂ ਲੋ ਬਰਨੂ ਰਾਮ ਕਹਿਤ ਬੰਦਨਾ ਨੇ ਨਿਮਖ ਮੈਂ ਨਿਸਤਾਰਾ ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੈ ਪਾਰਾ ਜਿਹੜੇ ਤੈ ਪੀ ਸ਼ਬਦ ਕਹਿ ਤੂੰ ਵੀ ਤਰ ਸਕਣਾ ਉਸ ਬੀਤੇ ਹੋਏ ਨੂੰ ਵਰਤਮਾਨ ਵਿਚ ਗੁਰੂ ਨਾਨਕ ਸਾਹਿਬ ਦੇ ਦਰਬਾਰ ਚ ਗੁਰੂ ਅੰਗਦ ਦੇਵ ਆਉਂਦੇ ਆ ਮਹਾਰਾਜ ਜਦੋਂ ਬਾਬਾ ਲਹਿਣਾ ਜੀ ਕਰਤਾਰਪੁਰ ਆਏ ਸਾਡਾ ਇਤਿਹਾਸ ਕਹਿੰਦਾ ਉਹਨਾਂ ਦੀ ਉਮਰ 28 ਸਾਲ ਦੀ ਸੀ 1532 ਨੂੰ ਆਉਂਦੇ ਆ ਜੀ ਕਰਤਾਰਪੁਰ ਤੇ 1539 ਤੱਕ ਉੱਥੇ ਰਹਿੰਦੇ ਆ ਪਰ ਉਹਨਾਂ ਦਾ ਸਮਰਪਣ ਜਿਹੜੀ ਮੈਂ ਬੇਨਤੀ ਕੀਤੀ ਭਾਵ ਕੀ ਸਨ ਅਸੀਂ ਸਾਰੇ ਕਹਿੰਦੇ ਹਾਂ ਮਹਾਰਾਜ ਨੇ ਆ ਕਿਹਾ ਕਿਹਾ ਉਹਨਾਂ ਨੇ ਤਾਂ ਸੱਚ ਇਹ ਵੀ ਇੱਕੋ ਬਚਨ ਪੱਲੇ ਬੰਨ ਲਿਆ ਵੀ ਹੁਕਮ ਮੰਨਣਾ ਬਸ ਇੱਕੋ ਬਚਨ ਪੱਲਿਆ ਵੀ ਜੋ ਕਹਿ ਦਿੱਤਾ ਨਾ ਉਹਨੂੰ ਸੱਤ ਬਚਨ ਕਹਿਣਾ ਮੈਂ ਨੀ ਸਮਝ ਕਿਸੇ ਤੋਂ ਸੁਣਨਾ ਕਿ ਲੋਕੋ ਜੋ ਬਾਬਾ ਜੀ ਨੇ ਕਿਹਾ ਉਹਦੇ ਬਾਰੇ ਤੁਹਾਡੀ ਵਿਦਿਆ ਕੀ ਕਹਿੰਦੀ ਹੈ ਤੁਹਾਡੀ ਤੁਲਨਾਤਮਕ ਅਧਿਐਨ ਕੀ ਹੈ ਤੁਹਾਡਾ ਇਹਦੇ ਬਾਰੇ ਕੀ ਖਿਆਲ ਹੈ ਰਾਤ ਨੂੰ ਕੰਧ ਬਣਨੀ ਚਾਹੀਦੀ ਹੈ ਕਿ ਨਹੀਂ ਤੇ ਜੇ ਲੋਕਾਂ ਨੂੰ ਪੁੱਛੋ ਉਹਨਾਂ ਕਹਿਣਾ ਛੱਡ ਪਰ ਆਪ ਵੀ ਨੀ ਸੌਂਦਾ ਤੈਨੂੰ ਵੀ ਨੀ ਸੌਣ ਦੇਣਾ ਸਵੇਰੇ ਧੁੱਪ ਨੀ ਚੜ੍ਹਨੀ ਉਹਨੇ ਕਿਸੇ ਤੈਨੂੰ ਪੁੱਛਿਆ ਉਹਨੇ ਕਿਹਾ ਮੈਂ ਲੋਕਾਂ ਤੋਂ ਮੈਂ ਸਿਰਫ ਇੱਕੋ ਨਿਸ਼ਾਨਾ ਬਣਾਇਆ ਕਿ ਜੋ ਮੇਰੇ ਬਾਬੇ ਦੇ ਮੂੰਹ ਚੋਂ ਮੇਰੇ ਲਈ ਨਿਕਲਣਾ ਮੈਂ ਸੱਤ ਬਚਨ ਕਰਕੇ ਮੰਨਣਾ ਪਰ ਮੰਨਣਾ ਇਹਦੀ ਕਿਰਪਾ ਦੇ ਨਾਲ ਹੈ ਮੇਰੇ ਚ ਸਮਰੱਥਾ ਨਹੀਂ ਤੇ ਮੈਂ ਬੇਨਤੀ ਕਰਾਂ ਇੰਨਾ ਸਮਰਪਣ ਕੀਤਾ ਕਿ ਅੰਤਲੇ ਸਮੇਂ ਮੈਂ ਬਾਣੀ ਦੀ ਤੁੱਕ ਸੁਣਾਉਣ ਲੱਗਾ ਸਾਰੇ ਪਿੱਛੇ ਤੁਰੇ ਬਾਬਾ ਜੀ ਦੇ ਸਾਰੇ ਤੇ ਵਾਪਸ ਆ ਗਏ ਸੋਟੇ ਵੀ ਮਾਰੇ ਨੇ ਮਾਰੇ ਮਾਰੇ ਨੇ ਮਾਰੇ ਜਦੋਂ ਸਾਰੇ ਵਾਪਸ ਆਏ ਅਖੀਰ ਤੇ ਇੱਕੋ ਬਾਬਾ ਲਹਿਣਾ ਜੀ ਬਾਬਾ ਬੁੱਢਾ ਸਾਹਿਬ ਜੀ ਅਖੀਰ ਤੇ ਭਾਈ ਲਹਿਣਾ ਸਾਹਿਬ ਰਹਿ ਗਏ ਇਹ ਸ਼ਬਦ ਕਹਿ ਸਨ ਝਿੜਕ ਕੇ ਜਾ ਚਲਾ ਜਾ ਵਾਪਸ ਨੀਵੀਂ ਪਾ ਲਈ ਫਿਰ ਕਿਹਾ ਜਾ ਜਾ ਵਾਪਸ ਨਹੀਂ ਬੋਲੇ ਤੀਜੀ ਵਾਰ ਕਿਹਾ ਦੇਖ ਇੰਨੇ ਲੋਕ ਆਏ ਸਨ ਸਭ ਚਲੇ ਗਏ ਆਪਣੇ ਘਰਾਂ ਨੂੰ ਕਿਉਂ ਨੀ ਮੇਰਾ ਖੇੜਾ ਛੱਡਦਾ ਜਾ ਚਲਾ ਜਾ ਵਾਪਸ ਆਪਣੇ ਘਰ ਜਾ ਜਦੋਂ ਤੀਜੀ ਵਾਰ ਕਿਹਾ ਚਰਨ ਪਕੜ ਕੇ ਕਹਿੰਦੇ ਆ ਘਰਾਂ ਵਾਲੇ ਸੱਚੀ ਮੁੱਚੀ ਘਰਾਂ ਨੂੰ ਤੁਰ ਗਏ ਮੇਰਾ ਤਾਂ ਘਰ ਹੀ ਤੂੰ ਹੈ ਤੈਨੂੰ ਛੱਡ ਕੇ ਕਿੱਥੇ ਜਾਵਾਂ ਮੇਰਾ ਘਰ ਤੂੰ ਹੈ ਮੈਂ ਇੱਕ ਬੇਨਤੀ ਕਰਾਂ ਕਹਿਣ ਨੂੰ ਸ਼ਬਦ ਦੋ ਅੱਧੇ ਕੁ ਮਿੰਟ ਦਾ ਜੀ ਮੇਰਾ ਘਰ ਹੀ ਤੂੰ ਹੈ ਤੇ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੁੰਦਾ ਕਹਿਣ ਲੱਗੇ ਕੁੱਟ ਕੇ ਸੀਨੇ ਨਾਲ ਲਾ ਕੇ ਕਹਿੰਦੇ ਨੇ ਸੱਚ ਇਹ ਵੇ ਮੈਂ ਵੀ ਘਰ ਲੱਭਦਾ ਪਿਆ ਸਾਂ ਅਗਲਾ ਟਿਕਾਣਾ ਬਣਾਉਣ ਲਈ ਤੇਰੇ ਵਰਗਾ ਘਰ ਕੋਈ ਨੀ ਲੱਭਾ ਅੱਜ ਤੋਂ ਬਾਅਦ ਮੇਰਾ ਨਿਵਾਸ ਲਹਿਣੇ ਦੇ ਘਰ ਵਿੱਚ ਹੋਵੇਗਾ ਬਾਣੀ ਚ ਇੱਕ ਬਚਨ ਹੁੰਦਾ ਹੈ ਇਹ ਸ਼ਬਦ ਹੈ ਕਿ ਸਿੱਖਾਂ ਪੁੱਤਰਾਂ ਘੋਕ ਹੈ ਸਭ ਉਮਤ ਵੇਖੋ ਜੇ ਕਿਉਂ ਜਾਂ ਸੁਦੋਸ ਤਾਂ ਲਹਿਣਾ ਟਿਕਿਓ ਜੇ ਖੀਰ ਤੇ ਟਿਕਿਆ ਸਿਰਫ ਇੱਕ ਬਾਬਾ ਲਹਿਣਾ ਜੀ ਜਾਂ ਸੁਦੋਸ ਤਾਂ ਲਹਿਣਾ ਟਿਕਿਓ ਸਿਰਫ ਉਹ ਟਿਕੇ ਮੈਂ ਬੇਨਤੀ ਕਰਾਂ ਸਮਾਪਤੀ ਤੇ ਕਰਨ ਲੱਗਾ ਜੋ ਕੁਝ ਕਰਤਾਰਪੁਰ ਵਾਪਰਿਆ ਉਹ ਕੁਝ ਆਨੰਦਪੁਰ ਸਾਹਿਬ ਵਾਪਰਿਆ ਕਵੀ ਸੰਤੋਖ ਸਿੰਘ ਨੇ ਲਿਖਿਆ ਗੁਰਪ੍ਰਤਾਪ ਸੂਰਜ ਜੋ ਕਰਤਾਰਪੁਰ 1539 ਨੂੰ ਵਾਪਰਿਆ ਉਹ 30 ਮਾਰਚ 1699 ਦੀ ਵੈਸਾਖੀ ਨੂੰ ਵਾਪਰਿਆ ਆਪਾਂ ਕਹਾਂ ਜੀ ਕੀ ਵਾਪਰਿਆ ਉੱਥੇ ਹਜ਼ੂਰ ਨੇ ਸ਼ਬਦ ਕਿਹਾ ਕਿ ਜੇ ਤੂੰ ਕਹਿ ਦਿੱਤਾ ਕਿ ਮੇਰਾ ਤੇਰੇ ਤੋਂ ਬਿਨਾਂ ਕੋਈ ਟਿਕਾਣਾ ਨਹੀਂ ਜਦੋਂ ਪੰਜਾਂ ਨੂੰ ਅੰਮ੍ਰਿਤ ਦੀ ਦਾਤ ਦਿੱਤੀ, ਪੰਜਾਂ ਨੇ ਕਿਹਾ ਸਾਡਾ ਪਿੱਛੇ ਕੋਈ ਆਈ ਨੀ, ਕੌਣ ਹੈ ਸਾਡਾ ਪਿੱਛੇ? ਪਿਛਲੇ ਦਿਨੀ ਦਾਸ ਦਵਾਰਕਾ ਗਿਆ, ਮੈਂ ਇਸ ਕਰਕੇ ਨੀ ਕੌਮੇ ਚ ਕੋਈ, ਜਾਮਨਗਰ ਗੁਜਰਾਤ ਮੈਂ ਗਿਆ ਤੇ ਮੈਂ ਪੁੱਛਿਆ ਵੀ ਉੱਥੇ ਕੋਈ ਸਥਾਨ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਸਥਾਨ ਕਾਫੀ ਨੇ ਉਸ, ਤੇ ਉਹ ਕਹਿੰਦੇ ਨੇ ਵੀ ਦਵਾਰਕਾ ਚਲੀਏ, ਉੱਥੇ ਭਾਈ ਮੋਹਕਮ ਸਿੰਘ ਜੀ ਦਾ ਸਥਾਨ ਹੈ ਜੀ, ਜਿਹੜੇ ਪੰਜਾਂ ਪਿਆਰਿਆਂ ਚੋਂ। ਬਹੁਤ ਕੁਝ ਚਲੋ ਬੋਲਿਆ ਤਾਂ ਭਾਈ ਸਾਹਿਬ ਬਾਰੇ, ਬੜੀ ਵਾਰੀ ਇੰਨਾ ਜ਼ਿਆਦਾ ਮਿਲਦਾ ਵੀ ਨਹੀਂ। ਜਦੋਂ ਅਸੀਂ ਗਏ ਜੀ, ਉਹ ਦਵਾਰਕਾ ਸਮੁੰਦਰ ਚ ਲੰਘ ਕੇ ਜਾਣਾ ਪੈਂਦਾ, ਦੋ ਦਵਾਰਕਾ ਨੇ, ਇੱਕ ਦਵਾਰਕਾ ਬੇਟ ਹੈ, ਇੱਕ ਦਵਾਰਕਾ ਬਾਰਕ ਹੈ, ਤੇ ਇੱਕ ਉਹਨਾਂ ਦੀ ਮਨੌਤ ਹੈ ਵੀ ਉਹ ਦਵਾਰਕਾ ਪਾਣੀ ਚ ਡੁੱਬ ਗਈ ਜਿਹੜੀ ਕ੍ਰਿਸ਼ਨ ਜੀ ਵਾਲੀ ਸੀ, ਖੋਜ ਖੋਜ ਕਰਦੇ ਪਏ ਆ। ਇਹ ਦਵਾਰਕਾ ਲੰਘ ਕੇ ਜਾਣਾ ਪੈਂਦਾ ਸਮੁੰਦਰ ਚੋਂ। ਅਸੀਂ ਗਏ, ਸੋਚਿਆ ਵੀ ਦੇਖੋ ਕਿੱਥੇ, ਉਹ ਤੋਂ ਅੱਗੇ ਥੋੜੀ ਦੂਰ ਮੇਰਾ ਖਿਆਲ ਹੈ ਕਿ ਸਮੁੰਦਰ ਹੀ ਜਾਈਏ, ਘੰਟੇ ਤੋਂ ਬਾਅਦ ਪਾਕਿਸਤਾਨ ਆ ਜਾਂਦਾ ਅੱਗੇ, ਕਰਾਚੀ ਵਾਲਾ ਪਾਸਾ ਹੁੰਦਾ ਜੀ ਉਧਰ। ਉੱਥੇ ਜੋ ਸੁਣਨੂੰ ਮਿਲਿਆ, ਫਿਰ ਸਾਖੀ ਪੜੀ, ਇਹ ਜਿਹੜੇ ਬਖਸ਼ਾਂ ਉੱਠੀਆਂ ਨਾ, ਐਵੇਂ ਨੀ ਉੱਠ ਪਏ, ਇਹ ਨਵਾਜੇ ਹੋਏ ਸੰਕਾਰ। ਗੁਰੂ ਨਾਨਕ ਸਾਹਿਬ ਉੱਥੇ ਗਏ, ਜੇ ਤੁਸੀਂ ਕਿਤੇ ਪੜੋਗੇ, ਜਦੋਂ ਦਵਾਰਕਾ ਦਾ ਜ਼ਿਕਰ ਆਵੇਗਾ, ਉਹਦੇ ਵਿੱਚ ਇੱਕ ਸਰੋਵਰ ਦਾ ਜ਼ਿਕਰ ਆਇਆ, ਫਿਰ ਅਸੀਂ ਜਾ ਕੇ ਦੇਖਿਆ ਉਹ ਸਰੋਵਰ ਸੁੱਕਿਆ ਹੋਇਆ, ਉਹਦੇ ਨਾਲ ਵੈਸ਼ਨਵਾਂ ਦਾ ਸਥਾਨ ਹੈ, ਉਹਨੂੰ ਦਵਾਰਕਾ ਬੇਟ ਤਾਂ ਕਹਿੰਦੇ, ਜਿਹੜਾ ਕਿ ਸ਼ਬਦ ਪੰਜਾਬੀ ਚ ਵਰਤਨੇ ਆ, ਭੇਟ ਬਾਣੀ ਚ ਭੇਟਿਆ ਸ਼ਬਦ ਹੁੰਦਾ ਨਾ ਮਿਲਣਾ, ਦਵਾਰਕਾ ਬੇਟ ਤਿਆਹ ਕਿਹਾ ਜਾਂਦਾ, ਉਸ ਧਰਤੀ ਤੇ ਸੁਦਾਮੇ ਤੇ ਕ੍ਰਿਸ਼ਨ ਦੀ ਮੁਲਾਕਾਤ ਹੋਈ ਸੀ, ਉਹਨੂੰ ਭੇਟ ਕਹਿੰਦੇ ਆ, ਦਵਾਰਕਾ ਬੇਟ। ਉੱਥੇ ਜੀ ਗੁਰੂ ਨਾਨਕ ਸਾਹਿਬ ਗਏ ਆ, ਉਹ ਪਰਿਵਾਰ ਗੁਰੂ ਨਾਨਕ ਸਾਹਿਬ ਦੇ ਵੇਲੇ ਦਾ ਨਵਾਜਿਆ ਹੋਇਆ, ਉਹ ਸਰੋਵਰ ਵੀ ਸੀ ਕੋਲ ਵੈਸ਼ਨਵਾਂ ਦਾ ਸੀ, ਜਦੋਂ ਉੱਥੇ ਆਪਣੇ ਸਿੰਘ ਗਏ, ਆਪਣੇ ਨੇ ਬਾਬਾ ਲੱਖਾ ਸਿੰਘ ਨੇ, ਚਲੋ ਨਾਂ ਲੈ ਦੇਣਾ ਕੀ ਅਰਜ, ਜਿੰਨੀ ਸੇਵਾ ਕੀਤੀ ਇੰਨੀ, ਕੋਟੇ ਵਾਲੇ ਉਹ ਗਏ, ਕਹਿੰਦੇ ਉੱਥੇ ਬਜ਼ੁਰਗ ਵੈਸ਼ਨਵ ਆਇਆ, ਕਹਿੰਦਾ ਅੱਜ ਤੁਸੀਂ ਆਏ ਹੋ, ਅਸੀਂ ਦੇਸ਼ ਦੀ ਮੁਲਕ ਦੀ ਵੰਡ ਤੋਂ ਪਹਿਲਾਂ ਇੱਥੇ ਸਿੰਧੀ ਲੋਕ ਕਰਾਚੀ ਤੋਂ ਆਉਂਦੇ ਸਨ, ਬਾਬਾ ਜੀ ਦਾ ਸਰੂਪ ਲਿਆਉਂਦੇ ਸਨ, ਕਿੰਨੇ ਦਿਨ ਰਹਿ ਕੇ ਇੱਥੇ ਗੁਰੂ ਨਾਨਕ ਦੀ ਜੈਅੰਤੀ ਮਨਾਉਂਦੇ ਸਨ, ਤੇ ਸਾਨੂੰ ਸਾਰਿਆਂ ਨੂੰ ਰੱਜ ਕੇ ਛਕਣ ਵਾਸਤੇ ਲੰਗਰ ਤੇ ਪ੍ਰਸ਼ਾਦ ਮਿਲਦਾ ਸੀ, ਕਿ ਤੁਸੀਂ ਅੱਜ ਪ੍ਰਸ਼ਾਦ ਬਣਾਓਗੇ? ਚਲੋ ਇਹ ਕਹਿੰਦਾ ਨਾ ਐਵੇਂ ਕੋਈ ਇਮੋਸ਼ਨ ਕਰ, ਉਹ ਕਹਿੰਦੇ ਸਾਡੇ ਨੇਤਰ ਭਾਰ ਹੈ, ਕਹਿੰਦੇ ਬਣਾਵਾਂਗੇ, ਕਹਿੰਦੇ ਉੱਥੇ ਚੁੱਲਾ ਬਣਾ ਕੇ ਗੁਰੂ ਸਾਹਿਬ ਦੀ ਦੇਗ ਬਣਾਈ। ਸਭ ਤੋਂ ਛੋਟੀ ਉਮਰ ਦੇ ਸਨ ਭਾਈ ਮੋਹਕਮ ਸਿੰਘ ਜੀ ਪੰਜਾਂ ਪਿਆਰਿਆਂ ਵਿੱਚੋਂ। ਮੈਂ ਬੇਨਤੀ ਕਰਾਂ ਕਿੱਥੋਂ ਕਿੱਥੋਂ ਚੱਲ ਕੇ ਆਏ, ਪਰ ਉਹਨਾਂ ਇੱਕ ਕੰਮ ਕੀਤਾ, ਉਸ ਘਰ ਨੂੰ ਡਿੱਗਿਆ ਨਹੀਂ ਜਿਹੜਾ ਭਾਈ ਮੋਹਕਮ ਸਿੰਘ ਦਾ। ਫਿਰ ਫਰਜ਼ ਦਿੱਤੀ ਉਹਨਾਂ ਮੈਨੂੰ, ਉਸ ਤੇ ਲਿਖਿਆ ਹੋਇਆ ਸੀ ਨਾਨਕ ਸ਼ਾਹ ਦਾ ਘਰ, ਗੁਰੂ ਨਾਨਕ ਸਾਹਿਬ ਦੇ ਨਾਂ ਤੇ ਫਰਜ਼ ਸੀ। ਇਹਦਾ ਮਤਲਬ ਉਹਨਾਂ ਪੂਰੀ ਜਾਣਕਾਰੀ ਲੈ ਕੇ, ਫਿਰ ਇਹ ਥਾਂ ਗਵਰਨਮੈਂਟ ਦੀ ਸੀ, ਉਹ ਸਾਰੀ ਦੀ ਸਾਰੀ ਜਿਹੜੀ ਥਾਂ ਹੈ ਗੁਰਸਿੱਖਾਂ ਨੂੰ ਦੇ ਦਿੱਤੀ ਗਈ, ਉਹ ਬੜੀ ਸੋਹਣੀ ਸਰਾਂ ਬਣ ਗਈ। ਉੱਥੇ ਫਿਰ ਉਹਨਾਂ ਥਾਂ ਨੀ ਉਹ ਛੇੜੀ ਜਿੱਥੇ ਭਾਈ ਸਾਹਿਬ, ਬੜੀਆਂ ਵੱਡੀਆਂ ਵੱਡੀਆਂ ਕੰਧਾਂ ਨੇ ਜੀ ਉਸ ਥਾਂ ਦੀਆਂ। ਦਾਸ ਗਿਆ ਉੱਥੇ, ਉੱਤੇ ਪੱਥਰ ਟੀਨ ਪਾਈ ਸੀ, ਛੱਤ ਨਹੀਂ ਸੀ ਇੰਨੀ ਵਧੀਆ, ਤੇ ਮੈਨੂੰ ਪੁੱਛਦੇ ਨੇ ਕੀ ਕਰੀਏ, ਮੈਂ ਕਿਹਾ ਢਾਇਓ ਨਾ ਇਹਦੀ, ਇੰਜ ਕਰੋ ਇਹਦੀ ਝੌਂਪੜੀ ਰੂਪ ਬਣਾ ਦਿਓ, ਲੱਕੜ ਪਾ ਦਿਓ, ਜੇ ਕਿਸੇ ਨੇ ਬੰਦਗੀ ਕਰਨੀ ਹੋਵੇ ਦੋ ਘੜੀਆਂ ਬੈਠ ਕੇ ਗੁਰੂ ਗੁਰੂ ਜਪ ਲਏਗਾ। ਹੁਣ ਇਹ ਘਟਨਾ ਜਿਹੜੀ ਕਰਤਾਰਪੁਰ ਵਾਪਰੀ, ਇਹ ਆਨੰਦਪੁਰ ਸਾਹਿਬ ਵਾਪਰੀ। ਉੱਥੇ ਕਿਹਾ ਤੇਰੇ ਤੋਂ ਬਿਨਾਂ ਮੈਂ ਤੇਰੇ ਚ ਰਹਿਣਾ, ਲੈਣਿਆ ਮੈਂ ਤੇਰੇ ਘਰ ਚ ਰਹਾਂਗਾ। ਸੱਚ ਏਵੇ ਦਸਵੇਂ ਜਾਮੇ ਜਦੋਂ ਪੰਜਾਂ ਨੇ ਸੀਸ ਦਿੱਤੇ, ਗੁਰੂ ਨੇ ਅੰਮ੍ਰਿਤ ਦਿੱਤਾ, ਉਸ ਤੋਂ ਬਾਅਦ ਗੁਰੂ ਨੇ ਅੰਮ੍ਰਿਤ ਦੀ ਦਾਤ ਲਈ ਸ਼ਬਦ ਵਰਤਾ, ਅੰਮ੍ਰਿਤ ਲਿਆ, ਤੇ ਉੱਥੇ ਕਹਿ ਦਿੱਤਾ ਅੱਜ ਤੋਂ ਬਾਅਦ ਮੈਂ ਬਾਹਰ ਥੋੜਾ ਵਾ, ਮੈਂ ਖਾਲਸੇ ਦੇ ਵਿੱਚ ਨਿਵਾਸ ਕਰਾਂਗਾ, ਮੈਂ ਤੁਹਾਡੇ ਘਰ ਚ ਰਹਾਂਗਾ। ਭਾਈ ਸੰਤੋਖ ਸਿੰਘ ਲਿਖਦੇ ਨੇ ਕਿ ਖਾਲਸਾ ਗੁਰੂ, ਗੁਰੂ ਖਾਲਸਾ ਕਰੂੰ ਮੈਂ ਅਬ, ਜੈਸੇ ਗੁਰੂ ਨਾਨਕ ਜੀ ਅੰਗਦ ਕੋ ਕੀਨੀਓ, ਸ਼ੰਕ ਨਾ ਕਰੀਜੈ ਸਾਵਧਾਨ ਹੋਏ ਦੀਜੈ, ਅਬ ਅੰਮ੍ਰਿਤ ਛਕਾਵੋ ਮੋਏ ਜੈਸੇ ਤੁਮ ਲੀਨੀਓ। ਮੇਰੀ ਬੇਨਤੀ ਹੈ, ਸ਼ੁਰੂਆਤ ਜਿੱਥੋਂ ਮੈਂ ਕੀਤੀ ਭਟਕਿਆ ਨੀ ਵਿਸ਼ੇ ਤੋਂ, ਉਹਨੂੰ ਪਿਤਾ ਕਿਹਾ ਉਹਦਾ ਤਾਂ ਰੂਪ ਰੇਖ ਕੋਈ ਨੀ, ਪਰ ਉਸ ਪਰਮ ਸੱਚ ਨੂੰ ਅਸੀਂ ਉਹ ਰਿਸ਼ਤਾ ਬਣਾਉਂਦੇ ਹਾਂ ਜਿਹੜਾ ਦ੍ਰਿਸ਼ਟ ਮਾਨ ਦਾ ਰਿਸ਼ਤਾ ਸੀ, ਮਾਣਿਆ ਹੈ, ਤੇ ਸਾਰੇ ਰਿਸ਼ਤੇ ਤਕਰੀਬਨ ਮਾਨਵੀ ਬਣਾਏ ਨੇ ਜੀ ਬਾਣੀ ਚ। ਇਹ ਰਿਸ਼ਤੇ ਤਾਂ ਪਸ਼ੂਆਂ ਦੇ ਵੀ ਨੇ, ਪਰ ਉਹਨਾਂ ਕੋਲ ਚੇਤਨਾ ਨੀ। ਉਸ ਤੋਂ ਬਾਅਦ ਬੇਨਤੀ ਕੀਤੀ ਹੈ, ਕਿਤੇ ਪਿਤਾ ਕਹਿ ਕੇ, ਮਾਂ ਕਹਿ ਕੇ, ਪਤੀ ਕਹਿ ਕੇ, ਮਾਲਕ ਕਹਿ ਕੇ, ਸਾਈਂ ਕਹਿ ਕੇ ਪੁਕਾਰਿਆ ਹੈ, ਤੇ ਇਹ ਕੇਵਲ ਬੋਧਕ ਤਲ ਤੇ ਜਾਣਕਾਰੀ ਇਕੱਠੀ ਕਰਨ ਲਈ ਸ਼ਬਦ ਨਹੀਂ ਬਣਾਏ, ਇਹ ਜਗਿਆਸੂ ਦੇ ਅੰਦਰ ਦੀ ਭਾਵ ਨੂੰ ਪੈਦਾ ਕਰਨ ਲਈ ਤੂੰ ਸਿਮਰਨ ਕਰਦੇ ਆ ਮਾਲਕ ਨੂੰ ਕਿਵੇਂ ਯਾਦ ਕਰਨਾ। ਅੱਜ ਇੰਨੀਆਂ ਕੋਈ ਬੇਨਤੀਆਂ ਪ੍ਰਵਾਨ ਕਰਿਓ, ਕਿਉਂਕਿ ਤੀਜੀ ਕਥਾ ਸੀ, ਦੋ ਪਹਿਲਾਂ ਦਾਸ ਕਰਕੇ ਆਏ ਸਨ ਹੋਜੇ ਗੁਰੂ ਘਰ। ਜਿਸ ਤਰ੍ਹਾਂ ਪ੍ਰਬੰਧਕ ਵੀਰਾਂ ਨੇ ਟਾਈਮ ਉਲੀਕਿਆ ਹੈ, ਮੈਂ ਆਪ ਜੀ ਦੇ ਦਰਸ਼ਨ ਅਗਲੇ ਐਤਵਾਰ ਤੱਕ, ਪ੍ਰਭੂ ਸਭ ਕੁਝ ਠੀਕ ਰੱਖੇ, ਜ਼ਿੰਦਗੀ ਬਖਸ਼ੇ, ਮੈਂ ਆਪ ਜੀ ਦੇ ਦਰਸ਼ਨ ਕਰਾਂਗਾ ਅਗਲੇ ਐਤਵਾਰ ਤੱਕ। ਆਪ ਕਿਰਪਾ ਕਰਿਓ, ਗਾਥਾ ਬਾਣੀ ਦੀ ਵਿਚਾਰ ਪ੍ਰਾਰੰਭ ਕੀਤੀ ਹੋਈ ਹੈ, ਉਹ ਆਪ ਜੀ ਦੇ ਸਨਮੁਖ ਬੇਨਤੀ ਕਰਾਂਗਾ। ਸਭ ਦਾ ਧੰਨਵਾਦ ਜੀ। ਕੀਰਤਨ ਤੇ ਹੋਣਾ, ਬਾਅਦ ਚ ਕੀਰਤਨ ਹੋਣਾ, ਹਾਂ ਫਿਰ ਆਓ ਥੋੜਾ ਜਿਹਾ ਨਾਮ ਜਪ ਲਈਏ। ਕਰੋ ਕਿਰਪਾ ਸਾਰੇ ਜਿਨ੍ਹਾਂ ਜਾਣਾ ਜੀ, ਸਦਕੇ ਜਾਓ ਜੀ। ਪਰ ਕਿਉਂ ਮੈਂ ਕੀਰਤਨ ਤਾਂ ਪੁੱਛਿਆ ਵੀ ਪਿੱਛੇ ਟਾਈਮ ਨਾ ਕਿਸੇ ਲਾਣਾ ਹੋਵੇ। ਸਾਰੇ ਕਿਰਪਾ ਕਰੋ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ। ਇਹ ਸੰਗਤ ਦੀ ਅਸੀਸ ਹੁੰਦੀ ਹੈ ਸਾਡੇ ਲਈ। ਸੱਚ ਏ ਵੇ, ਤੁਸੀਂ ਆਪਣੇ ਸੁਹਿਰਤਾ ਨਾਲ, ਨੇਕ ਨੀਤੀ ਨਾਲ ਨਾਮ ਜਪੋ, ਸਾਡੀ ਵੀ ਅਰਦਾਸ ਕਰੋ, ਦਾਤਾ ਸਾਨੂੰ ਸਮਤ ਬਖਸ਼ੇ। ਕਰੋ ਕਿਰਪਾ ਔਰ ਉਚਾਰਨ ਕਰੋ ਜੀ। ਵਾਖੇ ਗੁਰੂ, ਸਾਰੇ ਕਿਰਪਾ ਕਰੋ। ਵਾਖੇ ਗੁਰੂ, 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 ਵਾਖੇ